ਸਤਨਾਮ ਸ੍ਰੀ ਵਾਹਿਗੁਰੂ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵੱਡੇ ਭਾਗ ਪੇਟੇ ਗੁਰਦੇਵਾ ਕੋਟ ਪੁਰਾਦ ਮਿਠੈ ਹਰ ਸੇਵਾ ਚਰਨ ਕਮਲ ਜਾਕਾ ਮਨ ਰੱਖੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਜੀ ਸਾਧੂ ਸੰਗੇ ਸਾਗਰ ਤਰਿਆ ਜੀ ਸਾਧੂ ਸੰਗੇ ਸਾਗਰ ਤਰਿਆ ਜੀ ਸਾਧੂ ਸੰਗੇ
ਸਾਗਰ ਤਰਿਆ ਜੀ
ਸਾਗਰ ਦਰਿਆ ਜੀ ਸਾਧੂ ਸੰਗੇ ਸਾਧੂ ਸੰਗੇ ਸਾਗਰ ਦਰਿਆ ਜੀ ਸਾਧੂ ਸੰਗੇ ਸਾਧੂ ਸੰਗੇ
ਸਾਗਰ ਦਰਿਆ
ਸਾਗਰ ਤਰਿਆ ਸਾਧੂ ਸਾਗਰ ਤਰਿਆ ਸਾਧੂ ਸਾਗਰ ਤਰਿਆ ਸਾਧੂ ਸੰਗੇ ਸਾਗਰ ਤਰਿਆ ਸਾਧੂ ਜਪੋ ਹਰ ਰੰਗ ਨਿਰਭਉ ਨਾਮ ਜਪੋ ਹਰ ਰੰਗ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਛੜਨਾਈ उधरे प्रभु शरणाई नानक उधरे नानक उधरे उधरे प्रभु शरणाई नानक उधरे नानक उधरे उदरे प्रभु शरणाई नानक उदरे प्रभु शरणाई
नानक उदरे प्रभु शरणाई नानक उदरे प्रभु शरणाई नानक
उदरे प्रभु शरणाई नानक उदरे नानक उदरे प्रभु शरणाई ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਸੰਗ ਜੀ ਰਸਨਾ ਪੁੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਸੱਚੇ ਪਾਤਸ਼ਾਹ ਸਰਕਾਰ ਖੁੱਲੇ ਆਲਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਉੱਤੇ ਮਹਾਨ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਜੋ ਆਪਣੇ ਮੁਬਾਰਕ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਤਰਸ ਪਿਆ, ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਪਹਿਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇ ਮਰ ਦੇ ਬਚਨ ਆਪਾਂ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ। ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਯੋਗ ਬਣਾਇਆ ਆਪਣੇ ਚਰਨਾਂ ਵਿੱਚ ਬੈਠਣ ਦੇ। ਮੈਂ ਨਿਰਗੁਣ ਆਵੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਸੱਚੇ ਪਾਤਸ਼ਾਹ ਨੂੰ ਪਾਤਸ਼ਾਹ ਨੇ ਸਾਡੇ ਉੱਤੇ ਤਰਸ ਕੀਤਾ। ਜੋ ਇਹ ਸੁਭਾਗ ਸਮਾਂ ਮਿਲ ਕੇ ਬੈਠਣ ਦਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ, ਜਿੰਨਾ ਕੁ ਸਮਾਂ ਸਤਿਗੁਰੂ ਬਖਸ਼ਿਸ਼ ਕਰਨਗੇ, ਸਭ ਨੇ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਭਾਗਾਂ ਵਾਲੇ ਨੇ ਨਹੀਂ ਤੇ ਵੇਖਿਆ ਜਦੋਂ ਆ ਰਹੇ ਸਨ ਰਸਤੇ ਵਿੱਚ ਕਿ ਬਾਜ਼ਾਰ ਭਰੇ ਹੋਏ ਨੇ, ਬੜੇ ਲੋਕ, ਕੋਈ ਮਠਿਆਈਆਂ ਖਰੀਦ ਰਿਹਾ, ਕੋਈ ਪਟਾਕੇ ਖਰੀਦ ਰਿਹਾ, ਕੋਈ ਹੋਰ ਸਜਾਵਟਾਂ ਵਾਸਤੇ ਬੜਾ ਕੁਝ ਕਰ ਰਹੇ ਨੇ। ਸਭ ਦਾ ਇਹੀ ਕਹਿਣਾ ਵੀ ਕੱਲ ਨੂੰ ਦੀਵਾਲੀ ਹੈ ਜੀ, ਹੋਰ ਕੋਈ ਤਿਉਹਾਰ ਇੰਨੀ ਧੂਮਧਾਮ ਨਾਲ ਨਹੀਂ ਮਨਾਇਆ ਜਾਂਦਾ ਹਿੰਦੁਸਤਾਨ ਵਿੱਚ ਜਿਵੇਂ ਲੋਕ ਦੀਵਾਲੀ ਨੂੰ ਮਨਾਉਂਦੇ ਨੇ। ਹੁਣ ਕਈ ਮਿਲਣਗੇ, ਆਖਣਗੇ ਦੀਵਾਲੀ ਦੀਆਂ ਮੁਬਾਰਕਾਂ, ਕਈ ਕਾਰਜ ਛਪਾਕ ਭੇਜਣਗੇ ਦੀਵਾਲੀ ਦੀਆਂ ਮੁਬਾਰਕਾਂ, ਤੇ ਕੋਈ ਕੋਈ ਕਹਿੰਦਾ, ਕੋਈ ਕੋਈ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਖੁਸ਼ਖਬਰਾਂ, ਕੋਈ ਕੋਈ ਇਹ ਗੱਲ ਕਹਿੰਦਾ। ਨਹੀਂ ਤੇ ਬਹੁਤੇ ਇਹੀ ਕਹਿਣਗੇ। ਤੇ ਸਿੱਖ ਧਰਮ ਵਿੱਚ ਦੀਵਾਲੀ ਦੀ ਮਹੱਤਤਾ ਇਸੇ ਕਰਕੇ ਵੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵਾਪਸ ਪਰਤੇ ਸਨ। ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਇਹ ਕਹਾਵਤ ਮਸ਼ਹੂਰ ਹੋ ਗਈ ਹੈ ਇਸੇ ਕਰਕੇ ਕਿ ਅੰਮ੍ਰਿਤਸਰ ਦੀ ਦੀਵਾਲੀ ਜਿਹੜੀ ਆ ਉਹ ਵੇਖਣ ਵਾਲੀ ਹੁੰਦੀ ਹੈ, ਉਹਦਾ ਕੋਈ ਮੁਕਾਬਲਾ ਨਹੀਂ। ਤੇ ਦੁਨੀਆਂ 'ਚ ਜਿੱਥੇ ਮਰਜ਼ੀ ਰੋਟੀ ਖਾਈ ਜਾਓ, ਘਰ ਦੀ ਰੋਟੀ ਵਰਗਾ ਵੀ ਕੋਈ ਮੁਕਾਬਲਾ ਨਹੀਂ। ਆਖੋ ਸਤਨਾਮ ਵਾਹਿਗੁਰੂ। ਇਸੇ ਕਰਕੇ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ, ਦੁਨੀਆਂ ਹੀ ਮਨਾਉਂਦੀ ਹੈ ਦੀਵਾਲੀ। ਸੋ ਸਿੱਖ ਧਰਮ ਵਿੱਚ ਦੀਵਾਲੀ ਦੀ ਮਹੱਤਤਾ ਇਸੇ ਕਰਕੇ ਆ ਤੇ ਸਿੰਘ ਸਾਹਿਬ ਜੀ ਦੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਜਿਹੜੀ ਸ਼ਹੀਦੀ ਹੋਈ ਹੈ ਉਹ ਵੀ ਦੀਵਾਲੀ ਦੇ ਸੰਬੰਧ ਵਿੱਚ ਹੀ ਹੋਈ ਹੈ। ਭਾਈ ਸਾਹਿਬ ਨੇ ਦੀਵਾਲੀ ਮਨਾਉਣ ਦਾ ਹੀ ਉਪਰਾਲਾ ਕੀਤਾ ਸੀ ਛੋਟਾ ਜਿਹਾ, ਤੇ ਸਮੇਂ ਦੀਆਂ ਸਰਕਾਰਾਂ ਨੇ ਤੋਪਾਂ ਬੀੜ ਦਿੱਤੀਆਂ, ਆਗਿਆ ਦੇ ਦਿੱਤੀ ਦੀਵਾਲੀ ਮਨਾ ਲਓ, ਸਿੱਖੋ ਹੋ ਜਾਓ ਇਕੱਠੇ। ਤੇ ਉਹਨਾਂ ਦੀ ਨੀਤੀ ਇਹ ਸੀ ਸਿੱਖ ਇੱਕ ਜਗ੍ਹਾ ਇਕੱਠੇ ਹੋਏ ਹੋਣਗੇ ਅਸੀਂ ਹਮਲਾ ਕਰ ਦਿਆਂਗੇ, ਇਕੱਠਿਆਂ ਨੂੰ ਹੀ ਮਾਰ ਮਕਾਵਾਂਗੇ। ਸਿੰਘ ਸਾਹਿਬ ਭਾਈ ਸਾਹਿਬ ਥਾਪੇ ਹੋਏ ਸਨ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਬੜੀ ਚੜ੍ਹਦੀ ਕਲਾ ਸੀ, ਬੜਾ ਬੋਲਬਾਲਾ ਸੀ ਉਹਨਾਂ ਦਾ। ਦਾਸ ਨੇ ਕੱਲ ਵੀ ਅਰਜ ਕੀਤੀ ਸੀ, ਆਤਮਕ ਜੇਤੂ ਸੂਰਮੇ ਹੀ ਮੈਦਾਨੇ ਜੰਗ ਵਿੱਚ ਜੂਝਦੇ ਨੇ, ਸ਼ਹੀਦੀਆਂ ਪ੍ਰਾਪਤ ਉਹੀ ਕਰਦੇ ਨੇ ਜਿਹੜੇ ਆਤਮਕ ਜੇਤੂ ਹੋਣ। ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਆਤਮ ਜਿਹਨੇ ਆਪਣੀ ਆਤਮਾ ਨੂੰ ਜਿੱਤੇ, ਸਗਲ ਵਸਤਾ ਕਹਿ ਜਾਕਾ ਸਤਿਗੁਰ ਪੂਰਾ। ਜਿਹਨੂੰ ਨਾਮ ਦਾ ਰੰਗ ਚੜ੍ਹ ਜਾਏ ਉਹੀ ਅਸਲੀ ਸੂਰਮਾ ਹੁੰਦਾ। ਮਨ ਨੂੰ ਜਿੱਤਣ ਵਾਲਾ ਉਹ ਸਾਰੀ ਦੁਨੀਆ ਨੂੰ ਜਿੱਤ ਸਕਦਾ ਹੈ। ਸਤਸੰਗ ਜੀ, ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਬੜਾ ਪਿਆਰ ਤੇ ਸਤਿਕਾਰ ਸੀ ਸੰਗਤਾਂ ਵਿੱਚ। ਕਈ ਸਾਲਾਂ ਤੋਂ ਦੀਵਾਲੀ ਬੰਦ ਸੀ, ਗੁਰੂ ਹਰਗੋਬਿੰਦ ਸਾਹਿਬ ਵੇਲੇ ਮਨਾਈ ਗਈ, ਬਾਅਦ ਵਿੱਚ ਥੋੜਾ ਸਾਲ ਮਨਾਈ ਸੰਗਤਾਂ ਨੇ, ਫਿਰ ਬੰਦ। ਜੰਗਲਾਂ ਵਿੱਚ ਰਹਿਣਾ ਕਾਫੀ ਸਮਾਂ ਹੋ ਗਿਆ ਸੀ, ਸਿੰਘ ਘਰ ਬਾਰ ਛੱਡ ਗਏ, ਕੰਨਿਆਂ ਦੀਆਂ ਸੇਜਾਂ ਬਣ ਗਈਆਂ, ਅੱਕਾਂ ਦੀਆਂ ਕੁੱਕੜੀਆਂ ਹੀ ਉਹਨਾਂ ਦਾ ਖਾਜਾ ਸੀ। ਫਿਰ ਦੀਵਾਲੀ ਮਨਾਈ ਹੀ ਨਹੀਂ ਗਈ ਕਈ ਸਾਲ। ਸਿੰਘ ਸਾਹਿਬ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ, ਸਿੰਘ ਸਾਹਿਬ ਜੀ ਆਪ ਜੀ ਉਦਮ ਕਰੋ ਵੀ ਦੀਵਾਲੀ ਮਨਾਈਏ, ਐਤਕੀ ਇਹ ਤਿਉਹਾਰ ਆਪਾਂ ਰਲ ਮਿਲ ਕੇ ਅੰਮ੍ਰਿਤਸਰ ਸਾਹਿਬ ਮਨਾਈਏ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਆਖਣ ਲੱਗੇ, ਸੰਗਤ ਜੀ ਜੇ ਤੁਹਾਡੀ ਵਿਚਾਰ ਹੈ ਤੇ ਦੀਵਾਲੀ ਫਿਰ ਆਪਾਂ ਮਨਾਵਾਂਗੇ ਜ਼ਰੂਰ। ਸਮੇਂ ਦੀਆਂ ਸਰਕਾਰਾਂ ਕੋਲ ਜਦੋਂ ਜਾ ਕੇ ਇਸ ਗੱਲ ਦੀ ਅਪੀਲ ਕੀਤੀ ਕਿ ਅਸੀਂ ਦੀਵਾਲੀ ਮਨਾਉਣੀ ਹੈ ਸਾਰੇ ਖਾਲਸੇ ਨੇ, ਉਹ ਆਖਣ ਲੱਗੇ ਕਿ 5,000 ਰੁਪਇਆ ਕਰ ਭਰਨਾ ਪੈਣਾ ਤੁਹਾਨੂੰ ਟੈਕਸ, ਮਨਾ ਲਓ। ਤੇ ਵਿੱਚੋਂ ਉਹਨਾਂ ਦੀ ਨੀਤੀ ਇਹ ਸੀ ਵੀ ਸਿੱਖ ਇਕੱਠੇ ਹੋਣਗੇ ਤੇ ਅਸੀਂ ਖਤਮ ਕਰਦੇ ਹਾਂ। ਤੇ ਸਿੰਘ ਸਾਹਿਬ ਜੀ ਆਖਣ ਲੱਗੇ, ਸੰਗਤਾਂ ਆਉਣਗੀਆਂ, ਚੜਾਵੇ ਚੜਨਗੇ ਤੇ 5,000 ਟੈਕਸ ਵੀ ਦੇ ਦਿਆਂਗੇ, ਦੀਵਾਲੀ ਮਨਾ ਲਈਏ। ਹਾਂ ਹੋ ਗਈ, ਟੈਕਸ ਦਿੱਤਾ ਜਾਏਗਾ। ਜਦੋਂ ਆਲੇ ਦੁਆਲੇ ਫੌਜ ਹੀ ਫੌਜ ਤਾਇਨਾਤ ਕਰ ਦਿੱਤੀ ਗਈ, ਉਸ ਸਮੇਂ ਫਿਰ ਸਿੰਘ ਸਾਹਿਬ ਜੀ ਨੇ ਪੁੱਛਿਆ ਕਾਹਦੇ ਵਾਸਤੇ ਇੰਨਾ, ਕਹਿੰਦੇ ਜੀ ਦੀਵਾਲੀ ਦਾ ਪ੍ਰਬੰਧ ਕਰਨਾ। ਕਿਉਂਕਿ ਬਹੁਤੇ ਲੋਕ ਹੋਣਗੇ, ਕੋਈ ਝਗੜਾ ਲੜਾਈ ਨਾ ਹੋਵੇ, ਇਸ ਕਰਕੇ ਸਾਰਾ ਕੁਝ ਹੋ ਰਿਹਾ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਆਖਣ ਲੱਗੇ, ਤੁਹਾਡਾ ਖਤਰਾ ਹੈ, ਅਸੀਂ ਆਪਸ ਵਿੱਚ ਨਹੀਂ ਲੜਦੇ। ਆਖੋ ਸਤਨਾਮ। ਪਹਿਲਾਂ ਨਹੀਂ ਸੀ ਲੜਦੇ ਹੁੰਦੇ, ਅੱਜ ਕੱਲ੍ਹ ਤੇ ਖਤਰਾ ਹੀ ਆਪਣਿਆਂ ਤੋਂ ਆ। ਸਿੱਖ ਨਾ ਸਿੱਖ ਨੂੰ ਮਾਰੇ, ਕੌਮ ਕਦੇ ਨਾ ਹਾਰੇ। ਗੁਰਮੁਖੋ, ਬਗਾਨਿਆਂ ਨਾਲ ਲੜਿਆ ਜਾ ਸਕਦਾ, ਪਰ ਅੱਜ ਕੱਲ੍ਹ ਹੁੰਦੇ ਹੀ ਆਪਣੇ ਨੇ, ਝਗੜਾ ਹੀ ਆਪਣਿਆਂ ਦਾ। ਵੇਖੋਗੇ ਤੁਸੀਂ ਜਿੱਥੇ ਵੇਖੋਗੇ ਆਪਣਿਆਂ ਦਾ ਹੀ ਝਗੜਾ, ਗੋਲਕਾਂ ਪਿੱਛੇ, ਕੁਰਸੀਆਂ ਪਿੱਛੇ ਸਿੱਖ ਸਿੱਖ ਦੀ ਪੱਗ ਲਾ ਰਿਹਾ। ਅੱਜ ਬੜਾ ਕੁਝ ਹੋ ਰਿਹਾ ਆਪਾਂ ਵੇਖਦੇ ਹਾਂ। ਅੱਜ ਪਹਿਲਾਂ ਸਮਾਂ ਇੱਦਾਂ ਦਾ ਨਹੀਂ ਸੀ। ਪਹਿਲਾਂ ਤੇ ਜਦੋਂ ਕਦੇ ਹੋਲਾ ਮਹੱਲਾ ਆਉਣਾ, ਇੱਕ ਦੂਜੇ ਨੂੰ ਫਤਿਹ ਬੁਲਾਉਣੀ, ਇੱਥੇ ਆਪਾਂ ਫਤਿਹ ਤੇ ਬੁਲਾਵਾਂਗੇ ਉਹਨੂੰ, ਆਨੰਦਪੁਰ ਸਾਹਿਬ ਜਿਹਨੂੰ ਅਸੀਂ ਜਾਣਦੇ ਹੋਵਾਂਗੇ, ਦੂਜੇ ਨੂੰ ਨਹੀਂ ਮਿਲਾਉਂਦੇ, ਹੋਰ ਨਹੀਂ ਕਿਸੇ ਨੂੰ। ਤੇ ਪਹਿਲਾਂ ਤੇ ਇੰਨੀ ਸੰਗਤ ਹੁੰਦੀ ਸੀ, ਇੱਕ ਦੂਜੇ ਨੂੰ ਫਤਿਹ ਬੁਲਾਉਣ ਕਰਕੇ ਵਾਹਿਗੁਰੂ ਵਾਹਿਗੁਰੂ, ਕਿਉਂਕਿ ਫਤਿਹ ਬੁਲਾਉਣ ਵੇਲੇ ਚਾਰ ਵਾਰੀ ਵਾਹਿਗੁਰੂ, ਜਦੋਂ ਅਸੀਂ ਬੋਲਾਂਗੇ ਦੋ ਵਾਰੀ ਆਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋ ਵਾਰੀ ਵਾਹਿਗੁਰੂ ਆ ਗਿਆ। ਜਦੋਂ ਅਗਲੇ ਨੇ ਬੋਲਣਾ ਤੇ ਉਦੋਂ ਵੀ ਦੋ ਵਾਰੀ, ਬਸ ਫਿਰ ਵਾਹਿਗੁਰੂ ਵਾਹਿਗੁਰੂ ਦੀਆਂ ਗੂੰਜਾਂ ਪੈਂਦੀਆਂ ਸੀ ਪਹਿਲਾਂ ਜਦੋਂ ਮੇਲੇ ਲੱਗਣੇ। ਫਤਿਹ ਇੱਕ ਦੂਜੇ ਨੂੰ ਹਰੇਕ ਨੂੰ ਬੁਲਾਉਣੀ ਵੀ ਇਹ ਸਿੱਖ ਹੈ, ਇਹ ਅੰਮ੍ਰਿਤਧਾਰੀ ਹੈ, ਇਹ ਖਾਲਸਾ। ਝਗੜੇ ਹੁੰਦੇ ਹੀ ਨਹੀਂ ਸਨ ਪਹਿਲਾਂ, ਤੇ ਹੁਣ ਅੱਜ ਕੱਲ੍ਹ ਉਹ ਗੱਲ ਨਹੀਂ ਰਹੀ। ਅੱਜ ਕੱਲ੍ਹ ਬਾਣਾ ਸਾਡੇ ਕੋਲ ਜ਼ਰੂਰ ਹੈ, ਜੇ ਬਾਣੀ ਹੋਵੇ ਤੇ ਫਿਰ ਪਿਆਰ ਵੀ ਹੋਵੇ, ਕਿਉਂਕਿ ਬਾਣੀ ਨੇ ਜਾਂ ਸਤਿਗੁਰਾਂ ਨੇ ਸਾਨੂੰ ਨਫ਼ਰਤ ਨਹੀਂ ਸਿਖਾਉਣੀ, ਪ੍ਰੇਮ ਸਿਖਾਉਣਾ ਹੈ। ਇਹ ਪ੍ਰੇਮ ਦਾ ਮਾਰਗ ਹੈ, ਧਰਮ ਪ੍ਰੇਮ ਦਾ ਮਾਰਗ ਹੈ। ਧਰਮ ਦਾ ਤੇ ਅਰਥ ਹੀ ਹੈ ਪ੍ਰੇਮ, ਨਫ਼ਰਤ ਨਹੀਂ। ਸਾਡੇ ਵਿੱਚ ਤੇ ਅੱਜ ਆਪਸ ਵਿੱਚ ਹੀ ਇੱਡੀ ਨਫ਼ਰਤ ਹੈ, ਜਿੱਥੇ ਕੋਈ ਵੀ ਜੋੜ ਮੇਲਾ ਹੁੰਦਾ ਉੱਥੇ ਕਾਨਫਰੰਸਾਂ ਦਾ ਪ੍ਰੋਗਰਾਮ ਪਹਿਲਾਂ ਤਿਆਰ ਹੁੰਦਾ, ਲੱਖ ਉੱਧਰ ਇਕੱਠਾ ਹੋ ਜਾਂਦਾ, ਲੱਖ ਉੱਧਰ ਇਕੱਠਾ ਹੋ ਜਾਂਦਾ, ਉਹਨਾਂ ਨੇ ਸਪੀਕਰ ਨੂੰ ਉੱਧਰ ਨੂੰ ਮੂੰਹ ਕਰਕੇ ਲਾਏ ਹੁੰਦੇ ਨੇ, ਪਹਿਲਾਂ ਹੀ ਕਹਿ ਲੈਣਗੇ ਵੀ ਇੱਦਾਂ ਦਾ ਚਾਹੀਦਾ ਸਾਊਂਡ ਜਿਹੜਾ, ਬਸ ਉਹਨਾਂ ਦੀ ਗੱਲ ਉਹਨਾਂ ਨੂੰ ਨਾ ਸੁਣੇ, ਸਾਡੇ ਵਾਲੀ ਗੱਲ ਉੱਧਰ ਜਾਏ, ਉੱਧਰ ਲੈ ਕਹਿਣਗੇ ਉੱਧਰ ਨੂੰ ਕਰਕੇ ਲਾਓ, ਬਸ ਆਹੀ ਰੌਲਾ ਪੈਂਦਾ। ਅੱਜ ਜਿਹੜੇ ਮਰਜ਼ੀ ਜੋੜ ਮੇਲੇ ਤੇ ਚਲੇ ਜਾਓ, ਥੋੜ੍ਹੀ ਜਿਹੀ ਬਖਸ਼ਿਸ਼ ਹੋਈ ਹੈ ਕਿ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਉੱਤੇ ਆਪਾਂ ਹੁਣ ਜਾਂਦੇ ਹਾਂ। ਸਾਲ ਪਿੱਛੋਂ ਜਦੋਂ ਸਭਾ ਦੇ ਮੌਕੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਉਹ 12-13-14 ਪੋਹ ਲਗਾਤਾਰ ਸੰਗਤਾਂ 11-12-13 ਪੋਹ ਹਾਜ਼ਰੀ ਭਰਦੇ ਹੋ ਸਾਰੇ, ਹੁਣ ਕੁਝ ਚੁਕਾ ਹੋਇਆ, ਨਹੀਂ ਤੇ ਉੱਥੇ ਮਾਸ ਦੀਆਂ ਰੇਹੜੀਆਂ ਵੀ ਲੱਗੀਆਂ ਹੁੰਦੀਆਂ ਸੀ, ਸ਼ਰਾਬਾਂ ਦੇ ਦੌਰ ਵੀ ਚੱਲਦੇ ਸੀ, ਗਾਉਣ ਵਾਲੇ ਵੀ ਆਉਂਦੇ ਸੀ। ਤੇ ਦਾਸ ਨੇ ਬਹੁਤ ਬਹੁਤ ਵਾਰ ਲਗਾਤਾਰ 3-4 ਸਾਲ ਸਟੇਜਾਂ ਤੇ ਬੇਨਤੀ ਕਰਦਾ ਰਿਹਾ। ਫਤਿਹਗੜ੍ਹ ਸਾਹਿਬ ਵੀ ਦੀਵਾਨ ਲੱਗੇ ਸੀ, ਉੱਥੇ ਵੀ ਅਰਜ਼ ਕੀਤੀ ਸੀ। ਮੈਂ ਕਿਹਾ ਪ੍ਰੇਮੀਓ, ਅਸੀਂ ਜਦੋਂ ਦੱਸਦੇ ਹਾਂ ਨਾ ਕਿ ਸਾਹਿਬਜ਼ਾਦਿਆਂ ਦੀ ਇੱਦਾਂ ਦੀ ਸ਼ਹੀਦੀ ਸੀ, ਤੇ ਇੱਕ ਵਾਰੀ ਪੱਥਰ ਦਿਲ ਵੀ ਮੋਮ ਹੋ ਜਾਂਦੇ ਨੇ, ਤੇ ਹਿੰਦੂ ਲੋਕ ਵੀ ਇਕੱਠੇ ਹੋ ਕੇ ਫਿਰ ਇੱਛਾ ਰੱਖਦੇ ਨੇ ਵੀ ਅਸੀਂ ਦਰਸ਼ਨ ਕਰਕੇ ਆਈਏ ਉਸ ਧਰਤੀ ਦੇ, ਉਹ ਕਿਹੜੀ ਜਗ੍ਹਾ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ। ਤੇ ਜਦੋਂ ਫਿਰ ਅਸੀਂ ਉਹਨਾਂ ਨੂੰ ਨਾਲ ਲੈ ਕੇ ਕਦੇ ਫਤਿਹਗੜ੍ਹ ਸਾਹਿਬ ਜਾਈਏ, ਫਿਰ ਉਦੋਂ ਸਾਨੂੰ ਸਿੱਖਾਂ ਨੂੰ ਲਾਂਤਾਂ ਪਾਉਂਦੇ ਨੇ, ਜਾਓ ਸਿੱਖੋ, ਐਡੀ ਵੱਡੀ ਕੁਰਬਾਨੀ ਤੇ ਅਮਾਸ ਦੀਆਂ ਰੇਹੜੀਆਂ ਫਤਿਹਗੜ੍ਹ 'ਚ, ਤੁਹਾਡੀ ਸਭਾ ਤੇ ਇੱਧਰ ਗਾਉਣ ਵਾਲ, ਇੱਥੇ ਤੇ ਲੋਕ ਰੌਣਕ ਮੇਲਾ ਹੀ ਵੇਖ ਰਹੇ ਨੇ, ਇੱਥੇ ਸਾਹਿਬਜ਼ਾਦਿਆਂ ਨੂੰ ਕਿਹੜਾ ਯਾਦ ਕਰਦਾ, ਉੱਥੇ ਮੇਲੇ ਦਾ ਰੂਪ ਧਾਰਿਆ ਧਾਰਨ ਕਰ ਲੈਂਦਾ। ਉਹ ਆਏ ਸਾਲ ਵੇਹਨੇ ਆਪਾਂ, ਤੇ ਸਤਿਗੁਰੂ ਦੀ ਕਿਰਪਾ ਨਾਲ 3 ਕੁ ਸਾਲਾਂ ਤੋਂ ਹੁਣ ਇੰਨਾ ਕੁ ਬਖਸ਼ਿਸ਼ ਹੋ ਗਈ ਹੈ ਕਿ ਬਹੁਤੇ ਤੁਹਾਨੂੰ ਸਪੀਕਰ ਨਹੀਂ ਲੱਗੇ ਸੁਣਨਗੇ, ਕੋਈ ਗਾਉਣ ਵਾਲਾ ਨਹੀਂ, ਬਹੁਤ ਟਕਾ ਹੁੰਦਾ ਸਭਾ ਦੀਵਾਨ ਵਿੱਚ ਬੈਠੋ, ਪੰਡਾਲ ਵੀ 1-2 ਜਗ੍ਹਾ ਹੀ ਲੱਗਦੇ ਨੇ, ਜਗ੍ਹਾ ਜਗ੍ਹਾ ਉੱਤੇ ਨਹੀਂ। ਸੱਚਾਈ ਦਾ ਵੀ ਇਸੇ ਤਰ੍ਹਾਂ ਹੀ ਨਹੀਂ, ਸਿੰਘਾਂ ਨੇ ਇੱਕ ਦੂਜੇ ਨੂੰ ਮਿਲਣਾ, ਫਤਿਹ ਬੁਲਾਉਣੀ, ਬੜਾ ਪਿਆਰ ਹੁੰਦਾ ਸੀ ਗੁਰਸਿੱਖਾਂ ਦਾ ਆਪਸ ਵਿੱਚ। ਕੇਸਰੀ ਦਸਤਾਰਾ, ਭੈਣਾਂ ਦੇ ਕੇਸਰੀ ਚੁੰਨੀਆਂ ਲਈਆਂ ਹੁੰਦੀਆਂ ਸੀ, ਉਹ ਆਨੰਦ ਕੁਝ ਵੱਖਰਾ ਹੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਵੀ ਹੋਲਾ ਮਹੱਲਾ ਇੱਕ ਵਾਰੀ ਮਹਾਰਾਜ ਨੇ ਮਨਾਇਆ ਸੀ। ਤੁਹਾਡਿਆਂ ਚਰਨਾਂ 'ਚ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਹੈ ਕਿ ਬੜੇ ਸੋਹਣੇ ਬਸਤਰ ਪਾ ਕੇ ਸਾਰੇ ਆਏ, ਸੁਥਰੇ ਨੇ ਮੂੰਹ ਕਾਲਾ ਕਰ ਲਿਆ ਤੇ ਉਹ ਵੀ ਆ ਗਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਸੁਥਰਿਆ ਸਾਰਿਆਂ ਨੇ ਇੱਡੇ ਸੋਹਣੇ ਕੱਪੜੇ ਪਾਏ ਨੇ, ਤੂੰ ਕਿਉਂ ਮੂੰਹ ਕਾਲਾ ਕਰੀ ਫਿਰਨਾ? ਦੇਖ ਪ੍ਰਭੂ ਹੱਸੇ ਤਹਿਕਾਲ, ਨਿਕਟ ਬੁਲਾਏ ਲੀਆ ਹੋਏ ਦਿਆਲ। ਮਹਾਰਾਜ ਖੁਸ਼ ਹੋ ਕੇ ਕਹਿੰਦੇ ਨੇ ਉਰਾਂ ਗੱਲ ਸੁਣ ਸਾਡੀ, ਤੈਂ ਕਾਹੇ ਕੀਨਾ ਜਿਹ ਢੰਗ, ਕਾਲਾ ਕੀਆ ਆਪਣਾ ਰੰਗ। ਸੁਥਰਿਆ ਕਿਉਂ ਆਪਣਾ ਰੰਗ ਕਾਲਾ ਕਰੀ ਫਿਰਨਾ? ਤੇ ਸੁਥਰੇ ਨੇ ਅੱਗੋਂ ਜਵਾਬ ਦਿੱਤਾ, ਕਰ ਜੋਰ ਸੁਥਰੇ ਕੀਨੀ ਅਰਦਾਸ। ਹੱਥ ਜੋੜ ਕੇ, ਕਰ ਜੋੜ ਕੇ ਸੁਥਰੇ ਨੇ ਅਰਦਾਸ ਕੀਤੀ, ਸੰਗਤ ਲਾਲ ਸੋਹਤ ਤੁਮ ਪਾਸ। ਮੇਰੇ ਸਤਿਗੁਰੂ ਜੀ, ਤੁਹਾਡੇ ਕੋਲ ਕਿੰਨੀ ਸੰਗਤ ਜੁੜ ਕੇ ਬਹਿੰਦੀ ਆ, ਪਰ ਪਰਬਤ ਲੋਗਨ ਕੀ ਨਜ਼ਰ ਹੈ ਬੁਰੀ। ਮਤ ਸੰਗਤ ਕੋ ਲੱਗੈ ਨਜ਼ਰ ਕੀ ਛੁਰੀ। ਸੱਚੇ ਪਾਤਸ਼ਾਹ, ਪਹਾੜੀ ਲੋਕ ਨੇ ਨਾ ਜਿਹੜੇ ਰਾਜੇ, ਪਹਾੜੀ ਰਾਜੇ, ਇਹਨਾਂ ਦੀ ਨਜ਼ਰ ਬੁਰੀ ਏ, ਇਹ ਈਰਖਾ ਕਰਦੇ ਨੇ ਤੁਹਾਡੀਆਂ ਸੰਗਤਾਂ ਨਾਲ, ਤੁਹਾਡੀ ਚੜ੍ਹਦੀ ਕਲਾ ਨਾਲ। ਪਰਬਤ ਲੋਗਨ ਕੀ ਨਜ਼ਰ ਹੈ ਬੁਰੀ, ਮਤ ਸੰਗਤ ਕੋ ਲੱਗੈ ਨਜ਼ਰ ਕੀ ਛੁਰੀ। ਇਹਨਾਂ ਨੂੰ ਕਿਤੇ ਨਜ਼ਰ ਨਾ ਕਿਸੇ ਦੀ ਲੱਗ ਜਾਏ, ਇਸ ਕਰਕੇ ਨਵਾਂ ਘਰ ਕੋ ਕਰੇ ਤਿਆਰ, ਕਾਲੀ ਹਾਂਡੀ ਧਰੇ ਦੁਆਰ। ਕੋਈ ਨਵਾਂ ਘਰ ਬਣਾਉਂਦਾ ਤੇ ਕਾਲੀ ਹਾਂਡੀ ਰੱਖ ਦਿੰਦਾ, ਮੇਰੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ, ਕਾਲਾ ਘੜਾ ਰੱਖ ਦਿੰਦਾ। ਸੱਚੇ ਪਾਤਸ਼ਾਹ, ਨਵਾਂ ਘਰ ਕੋ ਕਰੇ ਤਿਆਰ, ਕਾਲੀ ਹਾਂਡੀ ਧਰੇ ਦੁਆਰ। ਮੈਂ ਸੰਗਤ ਕੀ ਹਾਂਡੀ ਪਿਆ, ਨਜ਼ਰ ਬੁਰੀ ਆਪਣੇ ਪਰ ਲੈਣਾ। ਕਹਿੰਦਾ ਮੈਂ ਆਪਣਾ ਮੂੰਹ ਤਾਂ ਕਾਲਾ ਕਰ ਲਿਆ ਵੀ ਮੈਂ ਹਾਂਡੀ ਬਣ ਕੇ ਆ ਗਿਆ, ਇਹਨਾਂ ਨੂੰ ਨਜ਼ਰ ਨਾ ਲੱਗੇ, ਜਿਹੜੀ ਲੱਗਣੀ ਉਹ ਮੈਨੂੰ ਇਕੱਲੇ ਨੂੰ ਹੀ ਲੱਗੇ। ਭਾਈ ਸੁਥਰੇ ਦੀ ਇਹ ਗੱਲ ਸੁਣੀ ਮਹਾਰਾਜ ਨੇ, ਉੱਠ ਕੇ ਨਾ ਤਖਤ ਤੋਂ ਤੇ ਸੁਥਰੇ ਨੂੰ ਛਾਤੀ ਨਾਲ ਲਾਇਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਆਖਣ ਲੱਗੇ, ਸੁਥਰਿਆ ਨਜ਼ਰ ਬਦ ਨਜ਼ਰ ਦਾ ਅਸਰ ਗੁਰੂ ਘਰ 'ਚ ਕੋਈ ਨਹੀਂ। ਨਜ਼ਰ ਨਹੀਂ ਲੱਗਦੀ ਖਾਲਸੇ ਨੂੰ, ਨਜ਼ਰ ਬਦ ਨਜ਼ਰ ਦਾ ਅਸਰ ਗੁਰੂ ਘਰ ਵਿੱਚ ਕੋਈ ਨਹੀਂ। ਪਰ ਤਾਰੀਫ ਕੀਤੀ ਉੱਥੇ ਸੁਥਰੇ ਦੀ, ਕਹਿੰਦੇ ਸੁਥਰਿਆ ਤੇਰੇ ਵਰਗੇ ਗੁਰਸਿੱਖ, ਤੇਰੇ ਵਰਗੀ ਭਾਵਨਾ ਵਾਲੇ ਗੁਰਸਿੱਖ ਜਿੰਨਾ ਚਿਰ ਸਾਡੇ ਪੰਥ ਵਿੱਚ ਰਹਿਣਗੇ, ਉਹਨਾਂ ਚਿਰ ਇਸ ਪੰਥ ਦੀ ਚੜ੍ਹਦੀ ਕਲਾਈ ਰਹੇ। ਜਿਹੜੇ ਆਪਣੇ ਘਰ ਬਾਰੇ ਨਜ਼ਰ ਬਾਰੇ ਨਹੀਂ ਸੋਚਣਗੇ, ਜਿਹੜੇ ਪੰਥ ਬਾਰੇ ਸੋਚਣਗੇ, ਜਿਹੜੇ ਤੇਰੇ ਵਰਗੀ ਭਾਵਨਾ ਜਿਨ੍ਹਾਂ ਦੀ ਹੋਏਗੀ ਕਿ ਮੇਰੇ ਪੰਥ ਨੂੰ ਨਜ਼ਰ ਨਾ ਲੱਗੇ, ਇਹ ਮੇਰਾ ਪਰਿਵਾਰ ਹੈ, ਇਹ ਸਿੱਖੀ ਨੂੰ ਨਜ਼ਰ ਨਾ ਲੱਗੇ, ਪਰ ਤੇਰੇ ਵਰਗੇ ਗੁਰਸਿੱਖ ਜਿੰਨਾ ਚਿਰ ਪੰਥ ਵਿੱਚ ਨੇ, ਉਹਨਾਂ ਚਿਰ ਫਿਕਰ ਕਰਨ ਦੀ ਲੋੜ ਨਹੀਂ, ਪੰਥ ਦੀ ਚੜ੍ਹਦੀ ਕਲਾਈਏ। ਆਖੋ ਸਤਨਾਮ ਗੁਰਮੁਖੋ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ ਤੇ ਵਿਰਲੇ ਜਿਹੜੇ ਪੰਥ ਦਰਦੀ ਅਰਦਾਸਾਂ ਕਰਦੇ ਨੇ ਨਾ, ਉਹਨਾਂ ਗੁਰਮੁਖਾਂ ਦੀ ਅਰਦਾਸ, ਉਹਨਾਂ ਦੀ ਭਾਵਨਾ ਸਤਿਗੁਰੂ ਜਾਣਦੇ ਨੇ ਤੇ ਅੱਜ ਇਸੇ ਕਰਕੇ ਸਾਡੇ ਪੰਥ ਦੀ ਚੜ੍ਹਦੀ ਕਲਾ ਹੈ। ਨਹੀਂ ਤੇ ਮਨਾਂ 'ਚ ਝਾਤੀਆਂ ਮਾਰ ਕੇ ਵੇਖੀਏ, ਸਾਡੇ 'ਚ ਘਾਟਾਂ ਬੜੀਆਂ ਆ ਗਈਆਂ। ਪਰ ਹਨ ਉਹ ਵਿਰਲੇ ਜਿਹੜੇ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਤੇਰਾ ਪਰਿਵਾਰ ਵੱਧਦਾ ਫੁੱਲਦਾ ਰਹੇ, ਤੇਰੇ ਪਰਿਵਾਰ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ, ਤੇਰੇ ਪੰਥ ਦੀ ਜੈ ਜੈਕਾਰ ਹੋਵੇ। ਸੋ ਸਤਸੰਗ ਜੀ, ਪੰਥ ਦੀ ਚੜ੍ਹਦੀ ਕਲਾ, ਪੰਥ ਦੀ ਸੁੱਖ ਮੰਗਣ ਵਾਲਾ ਅੱਜ ਦੇ ਸਮੇਂ ਵਿੱਚ ਕੋਈ ਵਿਰਲਾ ਗੁਰਸੇ, ਵਿਰਲਾ ਸਿੰਘ ਸਾਹਿਬ ਦੀ ਉਪਾਧੀ ਕੋਈ ਛੋਟੀ ਜਿਹੀ ਨਹੀਂ ਹੁੰਦੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਿੰਘ ਸਾਹਿਬ ਸਨ, ਉਹਨਾਂ ਨੇ ਥਾਂ ਕਰ ਦਿੱਤੀ, ਚੜਾਵਾ ਚੜੇਗਾ ਤੇ ਟੈਕਸ ਭਰ ਦੇਣਗੇ। ਜਦੋਂ ਫੌਜਾਂ ਤਾਇਨਾਤ ਹੋਈਆਂ ਤੇ ਹੈਰਾਨ ਹੋ ਗਏ, ਜਾ ਕੇ ਆਉਂਦੇ ਨੇ, ਕਾਹਦੇ ਵਾਸਤੇ ਤੁਸੀਂ ਇਹ ਪ੍ਰਬੰਧ ਕਰ ਰਹੇ ਹੋ? ਕਹਿੰਦੇ ਸੰਗਤ ਬੜੀ ਇਕੱਠੀ ਹੋਣੀ, ਕਿਤੇ ਲੜਾਈ ਨਾ ਹੋਵੇ। ਕਹਿੰਦੇ ਤੁਸੀਂ ਨਾ ਲੜਿਓ, ਸਾਡਾ ਫਿਕਰ ਨਾ ਕਰੋ, ਅਸੀਂ ਨਹੀਂ ਲੜਦੇ ਕਿਸੇ ਨਾਲ, ਸਾਡਾ ਆਪਸ ਚ ਬੜਾ ਪਿਆਰ ਹੈ ਸਿੱਖਾਂ ਦਾ। ਉਦੋਂ ਲੜਾਈ ਹੁੰਦੀ ਵੀ ਨਹੀਂ ਸੀ ਸਿੱਖਾਂ ਦੀ, ਸਿੱਖ ਸਿੱਖ ਦੀ ਪੱਗ ਕਦੇ ਵੀ ਨਹੀਂ ਸੀ ਲਾਉਂਦਾ, ਕਦੇ ਝਗੜੇ ਨਹੀਂ ਸੀ ਹੁੰਦੇ। ਸਿੰਘ ਸਾਹਿਬ ਜੀ ਵਰਗੇ ਚੜ੍ਹਦੀ ਕਲਾ ਵਾਲੇ ਸਾਡੇ ਆਗੂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ, ਝਗੜੇ ਹੋਣਗੇ ਵੀ ਕਿੱਥੋਂ ਅੱਠ ਸਤਨਾ। ਜੇ ਪਰਿਵਾਰ ਵਿੱਚ ਕੋਈ ਚੰਗਾ ਹੋਵੇ ਨਾ ਲਾਣੇਦਾਰ, ਕਾਫੀ ਬਖਸ਼ਿਸ਼ ਰਹਿੰਦੀ ਹੈ, ਪਰਿਵਾਰ ਸਾਰਾ ਜੁੜਿਆ ਰਹਿੰਦਾ। ਇੱਕ ਵੀ ਚੜ੍ਹਦੀ ਕਲਾ ਵਾਲਾ ਹੋਵੇ, ਬਾਪੂ ਹੋਵੇ ਜਾਂ ਕੋਈ ਨਾ ਕੋਈ ਕਿਸੇ ਢੰਗ ਨਾਲ, ਉਹ ਆਪਣੇ ਸਾਰੇ ਪਰਿਵਾਰ ਨੂੰ ਜੋੜੀ ਰੱਖਦਾ। ਜੇ ਸਿਆਣਾ ਸਮਝਦਾਰ ਹੋਵੇ ਲਾਣੇਦਾਰ, ਕੋਈ ਤਕੜਾ ਹੋਵੇ ਜਥੇਦਾਰ ਤਕੜਾ ਹੋਵੇ, ਉਹ ਕੌਮ ਨੂੰ ਜੇ ਚੰਗੀ ਸੇਧ ਦੇ ਸਕਦਾ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਦੋਂ ਜਥੇਦਾਰੀ ਦਾ ਅਹੁਦਾ ਸਿੰਘ ਸਾਹਿਬ ਉਹ ਥਾਪੇ ਗਏ ਸਨ, ਜਦੋਂ ਦਿੱਲੀ ਤੋਂ ਆਏ ਉਸ ਵੇਲੇ ਅੰਮ੍ਰਿਤਸਰ ਵਿੱਚ ਦੋ ਪਾਲਟੀਆਂ ਸਨ ਬੜੀਆਂ ਤਕੜੀਆਂ, ਇੱਕ ਸੀ ਬੰਦਈ ਖਾਲਸਾ, ਇੱਕ ਸੀ ਤੱਤ ਖਾਲਸਾ। ਬੰਦਈ ਖਾਲਸਾ ਤੇ ਉਹ ਸੀ ਜਿਹੜੇ ਬਾਬੇ ਬੰਦੇ ਬਹਾਦਰ ਨੂੰ ਗੁਰੂ ਕਹਿੰਦੇ ਸੀ, ਉਹ ਇੱਕ ਦੂਜੇ ਨੂੰ ਜਦੋਂ ਮਿਲਦੇ ਹੁੰਦੇ ਸੀ ਆਪਣੇ ਵਾਂਗੂ ਫਤਿਹ ਨਹੀਂ ਸੀ ਬੁਲਾਉਂਦੇ, ਉਹ ਕਹਿੰਦੇ ਹੁੰਦੇ ਸੀ ਫਤਿਹ ਦਰਸ਼ਨ, ਉਹਨਾਂ ਦਾ ਨਾਰਾ ਇਹ ਸੀ। ਤੇ ਜਿਹੜਾ ਸੀ ਤੱਤ ਖਾਲਸਾ, ਇਹ ਜਿਵੇਂ ਆਪਾਂ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਨਾਰਾ ਸੀ। ਬੰਦਈ ਖਾਲਸਾ ਵਾਲੇ ਕਹਿੰਦੇ ਸੀ ਕਿ ਸਾਡਾ ਹਰਿਮੰਦਰ ਸਾਡਾ ਕਬਜ਼ਾ, ਤੱਤ ਖਾਲਸਾ ਵਾਲੇ ਕਹਿਣ ਸਾਡਾ ਕਬਜ਼ਾ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਨਹੀਂ ਸੀ ਬਣਿਆ, ਲੋਕਾਂ ਨੇ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਸੀ ਉਹਦੇ ਕਾਰਨਾਮਿਆਂ ਨੂੰ ਵੇਖ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਜ਼ਿੰਦਗੀ 'ਚ ਗੁਰੂ ਨਹੀਂ ਅਖਵਾਇਆ, ਨਾ ਉਹ ਗੁਰੂ ਬਣੇ, ਪਰ ਲੋਕਾਂ ਨੇ ਉਹਨਾਂ ਦੇ ਚੜ੍ਹਦੀ ਕਲਾ ਨੂੰ ਵੇਖ ਕੇ ਉਹ ਲੋਕਾਂ ਨੇ ਗੁਰੂ ਆਖਿਆ। ਬਾਬਾ ਜੀ ਤੇ ਸ਼ਹੀਦ ਹੋ ਗਏ, ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਆਖਿਆ ਮਾਤਾ ਜੀ ਨੇ ਕਿ ਜਾਓ ਸਿੰਘ ਸਾਹਿਬ ਜੀ, ਉਹਨਾਂ ਦਾ ਆਪਸ ਵਿੱਚ ਬੰਦਈ ਖਾਲਸੇ ਦਾ ਤੇ ਤੱਤ ਖਾਲਸੇ ਦਾ ਝਗੜਾ ਹੈ, ਤੁਹਾਡੇ ਵਰਗਾ ਜਿੰਨਾ ਚਿਰ ਗੁਰਮੁਖ ਨਹੀਂ ਨਾ ਵਿੱਚ ਪੈਂਦਾ ਉਹਨਾਂ ਚਿਰ ਇਹਨਾਂ ਦਾ ਝਗੜਾ ਮਿਟਣਾ ਨਹੀਂ, ਤੁਸੀਂ ਜਾਓ। ਫਿਰ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਆਏ, ਦੋਵੇਂ ਧਿਰਾਂ ਆਪਸ ਵਿੱਚ ਕਾਫੀ ਝਗੜਾ, ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਫਿਰ ਪਿਆਰ ਨਾਲ ਉੱਥੇ ਫੈਸਲਾ ਲਿਆ, ਕਹਿੰਦੇ ਅਰਦਾਸ ਕਰਕੇ ਸਰੋਵਰ ਵਿੱਚ ਚਿੱਠੀਆਂ ਪਾ ਦਿੰਦੇ ਹਾਂ, ਇੱਕ ਤੇ ਲਿਖ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਦੂਜੀ ਚਿੱਠੀ ਉੱਤੇ ਲਿਖ ਦਿੰਦੇ ਹਾਂ ਫਤਿਹ ਦਰਸ਼ਨ। ਅਰਦਾਸ ਕਰਕੇ ਕਹਿੰਦੇ ਹਾਂ ਕਲਗੀਆਂ ਵਾਲਿਆ ਜਿਹੜਾ ਮਨਜ਼ੂਰ ਹੈ ਉਹ ਚਿੱਠੀ ਉੱਪਰ ਆ ਜਾਏ, ਦੱਸੋ ਪ੍ਰਵਾਨ ਹੈ। ਦੋਵੇਂ ਧਿਰਾਂ ਨੇ ਆਖਿਆ ਜੀ ਸਾਨੂੰ ਪ੍ਰਵਾਨ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਅਰਦਾਸ ਕਰਕੇ ਦੋਵੇਂ ਚਿੱਠੀਆਂ ਸਰੋਵਰ ਵਿੱਚ ਪਾ ਦਿੱਤੀਆਂ ਤੇ ਆਖਿਆ ਮਹਾਰਾਜ ਜਿਹੜਾ ਪ੍ਰਵਾਨ ਹੈ ਉਹ ਚਿੱਠੀ ਉੱਪਰ ਆ ਜਾਏ। ਦੋਵੇਂ ਚਿੱਠੀਆਂ ਥੱਲੇ ਗਈਆਂ, ਇੱਕ ਚਿੱਠੀ ਉੱਪਰ ਤੈਰਨ ਲੱਗ ਪਈ। ਦੱਸੋ ਭਾਈ ਪੜ੍ਹੀਏ ਖੋਲ ਕੇ, ਕਹਿੰਦੇ ਜੀ ਪੜ੍ਹੋ। ਜਦੋਂ ਚਿੱਠੀ ਖੋਲ ਕੇ ਪੜ੍ਹੀ ਉਹਦੇ ਵਿੱਚ ਫਿਰ ਲਿਖਿਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਖਾਲਸਾ। ਵੇਖੋ ਕਿੱਦਾਂ ਦਾ ਫੈਸਲਾ ਕੀਤਾ, ਸਤਿਗੁਰਾਂ ਤੇ ਛੱਡ ਦਿਓ ਮਹਾਰਾਜ ਫੈਸਲਾ ਕਰਨਗੇ। ਇਸ ਗੱਲ ਅਰਦਾਸ ਕੀਤੀ ਗਈ ਸੀ ਤੇ ਤੱਤ ਖਾਲਸਾ ਫਿਰ ਉਦੋਂ ਕਬਜ਼ਾ ਹੋਇਆ, ਬੰਦਈ ਖਾਲਸਾ ਵਾਲੇ ਭੱਜ ਗਏ ਉੱਥੇ, ਬਹੁਤ ਸਾਰੇ ਤੇ ਆ ਕੇ ਰਲ ਗਏ ਸੀ ਤੱਤ ਖਾਲਸੇ 'ਚ, ਤੇ ਕੁਝ ਸੀ ਵਿੱਚ ਜਿਹੜੇ ਨਹੀਂ ਮੰਨੇ ਉਹ ਦੌੜ ਗਏ, ਉਹ ਅਜੇ ਵੀ ਹੈਗੇ ਨੇ, ਸੰਪਰਦਾ ਅਜੇ ਵੀ ਚੱਲ ਰਹੀ ਹੈ। ਫਤਿਹ ਦਰਸ਼ਨ ਇੱਕ ਦੂਜੇ ਨੂੰ ਬੁਲਾਉਂਦੇ ਨੇ, ਹੈ ਨੇ ਪਰ ਬਹੁਤ ਘੱਟ ਨੇ, ਬਹੁਤ ਥੋੜ੍ਹੇ। ਤੇ ਜਿੱਤ ਹਮੇਸ਼ਾ ਸੱਚ ਦੀ ਹੁੰਦੀ, ਝੂਠ ਦਾ ਬੋਲਬਲ ਬਹੁਤਾ ਚਿਰ ਨਹੀਂ ਹੁੰਦਾ। ਸਿੰਘ ਸਾਹਿਬ ਜੀ ਬਹੁਤ ਗੁਰਮੁਖ ਰੰਗੇ ਹੋਏ ਗੁਰਸਿੱਖ ਸਨ, ਬਹੁਤ ਸੋਹਣੀ ਕਥਾ ਕਰਦੇ ਸਨ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਖੇ, ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਸੰਗਤਾਂ ਨੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਸਾਨੂੰ ਅਰਥ ਪੜਾਓ, ਸਾਨੂੰ ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰਬਾਣੀ ਦਾ ਗਿਆਨ ਕਰਾਓ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਪੰਜ ਸਿੰਘ ਕਰਤਾਰਪੁਰ ਭੇਜੇ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਭੀੜ ਹੈ ਉਹ ਲੈ ਕੇ ਆਓ ਕਰਤਾਰਪੁਰ ਧੀਰ ਮੱਲੀਆਂ। ਤੇ ਜਦੋਂ ਲੈਣ ਵਾਸਤੇ ਆਏ ਕਰਤਾਰਪੁਰ ਦੀ ਧਰਤੀ ਉੱਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਪਹਿਲਾਂ ਨਾਮ ਪੋਥੀ ਸਾਹਿਬ ਸੀ, ਪੰਜ ਸੇਵਾਦਾਰ ਭੇਜੇ ਜਦੋਂ ਲੈਣ ਆਏ ਤੇ ਅੱਗੋਂ ਉਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਜੇ ਐਡਾ ਹੀ ਆਪਣੇ ਆਪ ਨੂੰ ਗੁਰੂ ਕਹਾਉਂਦਾ, ਜੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਜੋਤ ਦੱਸਦਾ ਤੇ ਫਿਰ ਆਪਣੀ ਬਾਣੀ ਆਪ ਰਚ ਲਵੇ, ਜੇ ਗੁਰੂ ਨਾਨਕ ਦੇ ਵਿੱਚ, ਗੁਰੂ ਅੰਗਦ ਸਾਹਿਬ ਦੇ ਵਿੱਚ, ਗੁਰੂ ਅਮਰਦਾਸ ਸਾਹਿਬ ਦੇ ਵਿੱਚ, ਤੇ ਫਿਰ ਕਹਿੰਦੇ ਨੇ ਉਹੀ ਵਿੱਚੋਂ ਬੋਲ ਲੈਣ, ਦੁਬਾਰਾ ਲਿਖ ਲੈਣ, ਅਸੀਂ ਨਹੀਂ ਸਰੂਪ ਦੇਣਾ। ਜਦੋਂ ਗੁਰੂ ਗੁਰਬਾਣੀ ਦਾ ਸਰੂਪ ਨਹੀਂ ਮਿਲਿਆ ਤੇ ਵਾਪਸ ਆ ਗਏ। ਸਿੰਘਾਂ ਨੇ ਆ ਕੇ ਜਵਾਬ ਦਿੱਤਾ, ਸਤਿਗੁਰਾਂ ਨੇ ਆਖਿਆ ਜੇ ਹੁਣ ਗੁਰਬਾਣੀ ਨਾ ਰਚੀ, ਬਾਣੀ ਨਾ ਰਚੀ ਤੇ ਸ਼ੰਕਾ ਖੜਾ ਹੋ ਜਾਏਗਾ, ਗੁਰਸਿੱਖ ਸ਼ੰਕਾ ਕਰਨਗੇ। ਸਤਿਗੁਰਾਂ ਨੇ ਫਿਰ ਇੱਕ ਤੰਬੂ ਲਾਇਆ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਤੇ ਸੱਚੇ ਪਾਤਸ਼ਾਹ ਨੇ ਉਸ ਵੇਲੇ ਫਿਰ ਆਖਿਆ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੂੰ, ਕਿਹਾ ਫਿਰ ਭਾਈ ਸਾਹਿਬ ਜੀ ਤੁਸੀਂ ਲਿਖੋ, ਤੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਇਹ ਸੀ ਤੁਸੀਂ ਸਹਾਇਕ ਲਿਖਾਰੀ, ਕਲਮ ਕਲਮਾਂ ਤੁਸੀਂ ਘੜਨੀਆਂ ਨੇ, ਸ਼ਾਹੀ ਦਾ ਪ੍ਰਬੰਧ ਤੁਸੀਂ ਕਰਨਾ, ਕਾਗਜ਼ ਦਾ ਪ੍ਰਬੰਧ ਤੁਸੀਂ ਕਰਨਾ। ਸਿੰਘ ਸਾਹਿਬ ਜੀ ਹੈੱਡ ਲਿਖਾਰੀ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ। ਕਿਸੇ ਵੀ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਨੇ ਆ ਨਾ ਕਿ ਫਲਾਣੇ ਸਿੰਘ ਨੇ ਕੁਰਬਾਨੀ ਕੀਤੀ, ਫਲਾਣਾ ਸਿੰਘ ਧਰਮ ਤੋਂ ਕੁਰਬਾਨ ਹੋ ਗਿਆ, ਫਲਾਣੇ ਗੁਰਸਿੱਖ ਨੇ ਆਪਾ ਵਾਰਿਆ, ਤੇ ਬਹੁਤ ਜ਼ਰੂਰੀ ਹੈ ਸਾਨੂੰ ਉਹਨਾਂ ਦਾ ਜੀਵਨ ਚੰਗੀ ਤਰ੍ਹਾਂ ਵੇਖਣਾ ਪੈਣਾ, ਕਿਉਂਕਿ ਇਬਾਦਤ ਜੇ ਹੋਏਗੀ ਤੇ ਸ਼ਹਾਦਤ ਫੇਰ ਹੋਣੀ, ਬੰਦਗੀ ਹੋਏਗੀ ਤੇ ਕੁਰਬਾਨੀ ਫੇਰ ਹੋਣੀ ਹੈ ਉਹਨਾਂ ਚ ਨਹੀਂ। ਕਿਉਂਕਿ ਅੱਜ ਕੱਲ ਆਪਾਂ ਆਮ ਹੀ ਆਖ ਦਿੰਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਨੇ ਬਿਨਾਂ ਸਿਰ ਤੋਂ ਕਿਵੇਂ ਸੀਸ ਧੜ ਤੋਂ ਜੁਦਾ ਹੋ ਜਾਏਗਾ, ਜਿਹਦਾ ਸੀਸ ਹੀ ਧੜ ਤੋਂ ਜੁਦਾ ਹੋ ਗਿਆ ਉਹ ਗੱਲ ਹੋਏਗਾ, ਉਹ ਲੜੇਗਾ ਕਿਵੇਂ। ਤੇ ਮੈਂ ਹੈਰਾਨ ਹਾਂ ਕਿ ਲੋਕ ਤੇ ਮਿਥਿਹਾਸ ਨੂੰ ਇਤਿਹਾਸ ਬਣਾ ਰਹੇ ਨੇ, ਅਸੀਂ ਆਪਣੇ ਸੱਚੇ ਇਤਿਹਾਸ ਨੂੰ ਵਿਗਾੜ ਰਹੇ ਹਾਂ। ਆਖੋ ਸਤਨਾਮ, ਆਖੋ ਸਤਨਾਮ। ਸਤਸੰਗ ਜੀ, ਲੋਕ ਤੇ ਮਿਥਿਹਾਸ ਨੂੰ ਇਤਿਹਾਸ ਬਣਾਈ ਜਾਂਦੇ ਨੇ ਤੇ ਅਸੀਂ ਆਪਣਾ ਇਤਿਹਾਸ ਆਪ ਹੀ ਵਿਗਾੜਨ ਤੇ ਤੁਲੇ ਹੋਏ। ਸਾਡੇ ਗੁਰਸਿੱਖ ਵੀਰ ਇਹ ਕਹਿਣਗੇ ਬਿਨਾਂ ਸਿਰ ਤੋਂ ਨਹੀਂ ਲੜ ਸਕਦਾ ਬਾਬਾ ਦੀਪ ਸਿੰਘ, ਇਹ ਐਵੇਂ ਗੱਲਾਂ ਬਣਾਈਆਂ ਨੇ। ਪਰ ਗੁਰਮੁਖੋ ਗੁਰੂ ਪਿਆਰਿਓ, ਜੇ ਗੁਰੂ ਦਾ ਪਿਆਰਾ ਪ੍ਰਣ ਕਰ ਲਵੇ ਨਾ ਗੁਰੂ ਕਾ ਸਿੱਖ, ਤਾਂ ਬਿਨਾਂ ਸਿਰ ਤੋਂ ਵੀ ਲੜ ਸਕਦਾ। ਆਖੋ ਸਤਨਾਮ, ਹੋਵੇ ਗੁਰਸਿੱਖ। ਹੁਣ ਅਸੀਂ ਸਾਡਾ ਨਜ਼ਰੀਆ, ਅਸੀਂ ਵੇਖਦੇ ਹਾਂ, ਅਸੀਂ ਸੋਚਦੇ ਹਾਂ ਕਿ ਜਿੱਦਾਂ ਦੇ ਅਸੀਂ ਹਾਂ ਭਾਈ ਸਾਹਿਬ ਮਨੀ ਸਿੰਘ ਵੀ ਸਾਡੇ ਵਰਗੇ ਹੀ ਹੋਣ। ਜਿੱਦਾਂ ਦੇ ਅਸੀਂ ਹਾਂ, ਅਸੀਂ ਬਾਣਾ ਪਾਇਆ, ਅਸੀਂ ਦਸਤਾਰ ਸਜਾਈਏ, ਮੈਂ ਕਥਾ ਕਰ ਲੈਂਦਾ ਵਾਂ, ਮੈਂ ਬੋਲ ਲੈਂਦਾ ਵਾਂ ਸੰਗਤ ਵਿੱਚ, ਮੈਂ ਚੋਲਾ ਪਾਇਆ ਹੈ, ਤੇ ਇੱਦਾਂ ਦੇ ਹੀ ਭਾਈ ਸਾਹਿਬ ਹੋਣਗੇ। ਅਸੀਂ ਸੋਚਦੇ ਹਾਂ ਆਪਣੇ ਵਰਗੇ ਹੋਣਗੇ, ਉਹ ਸਾਡੇ ਵਰਗੇ ਹੋਣਗੇ, ਪਰ ਗੁਰਮੁਖੋ ਬਾਬਾ ਦੀਪ ਸਿੰਘ ਜੀ ਸਾਡੇ ਵਰਗੇ ਨਹੀਂ ਸਨ। ਉਹਨਾਂ ਨੇ ਲਗਾਤਾਰ 12 ਸਾਲ ਲਗਾਤਾਰ ਗੁਰੂ ਗ੍ਰੰਥ ਸਾਹਿਬ ਮਰ ਦੀਆਂ 4 ਬੀੜਾਂ ਹੱਥੀਂ ਲਿਖੀਆਂ ਸਨ। 4 ਬੀੜਾਂ ਬਾਣੀ ਤੇ 1 ਸਾਲ ਕੋਈ ਲਗਾਤਾਰ ਪੜ੍ਹਦਾ ਰਹੇ ਉਹ ਹਿਰਦੇ ਚ ਵਸ ਜਾਂਦੀ ਹੈ। ਬਾਬਾ ਜੀ ਨੇ ਤੇ 12 ਸਾਲ ਲਗਾਤਾਰ ਕਲਮ ਚਲਾਈ। ਜਿਹੜਾ 12 ਸਾਲ ਕਲਮ ਚਲਾ ਸਕਦਾ ਨਾ, ਉਹ ਬਿਨਾਂ ਸਿਰ ਤੋਂ ਤਲਵਾਰ ਵੀ ਚਲਾ ਸਕਦਾ। ਸਤਨਾਮ, ਕੋਈ 12 ਸਾਲ ਲਗਾਤਾਰ ਗੁਰਬਾਣੀ ਲਿਖੇ, ਗੁਰੂ ਗੋਬਿੰਦ ਸਿੰਘ ਦਾ ਲੈ ਲਵੇ ਥਾਪੜਾ, ਤੇ ਫਿਰ ਉਹ ਲੜ ਵੀ ਸਕਦਾ ਹੈ। ਸਾਡੇ ਵਾਂਗੂ ਨਹੀਂ, ਸੂਰਜਮੁਖੀ, ਸੂਰਜ ਚੜ੍ਹੇ ਉੱਤੇ ਤੇ ਰਜਾਈ ਚੋਂ ਨਿਕਲਣਾ, ਤੇ ਗੱਲਾਂ ਕਰਨੀਆਂ ਨੇ ਬਾਬਾ ਦੀਪ ਸਿੰਘ ਨੂੰ। ਆਖੋ ਸਤਨਾਮ, ਕਿਉਂਕਿ ਉਹ ਸੂਰਜ ਵੇਖਿਆ ਨੀ, ਸੂਰਜਮੁਖੀ ਜਿਹੜਾ ਹੁੰਦਾ ਉੱਧਰ ਉੱਧਰ ਨੂੰ ਮੂੰਹ ਕਰਦਾ ਜਿੱਧਰ ਨੂੰ ਸੂਰਜ ਜਾਏਗਾ, ਅਸੀਂ ਵੀ ਉਦੋਂ ਹੀ ਮੂੰਹ ਕੱਢਦੇ ਹਾਂ ਜਦੋਂ ਸੂਰਜ ਨਿਕਲ ਜਾਂਦਾ। 3 ਵਜੇ ਉੱਠਣਾ ਨਹੀਂ, ਨਿਤਨੇਮ ਨਹੀਂ, ਬਾਣੀ ਨਹੀਂ, ਸਿਮਰਨ ਨਹੀਂ, ਤੇ ਗੱਲਾਂ ਬਾਬਾ ਦੀਪ ਸਿੰਘ ਹੋਣਾ ਨੂੰ। ਓਡੀ ਵੱਡੀ ਕਮਾਈ ਕਰਕੇ ਵੇਖੋ, ਫਿਰ ਪਤਾ ਲੱਗਦਾ ਗੁਰੂ ਕਾ ਇਹੋ ਜਿਹਾ ਸਿੱਖ ਪ੍ਰਣ ਕਰ ਲਵੇ ਉਹ ਨਿਭ ਸਕਦਾ, ਨਿਭਦੇ ਨੇ ਪੂਰਨ ਗੁਰਸਿੱਖਾਂ। ਅਸੀਂ ਸੋਚਦੇ ਹਾਂ ਆਪਣੇ ਵਰਗੇ ਹੀ ਨੇ, ਸਾਡੇ ਵਰਗੇ ਹੋਣਗੇ ਬਸ, ਹੋਰ ਉਹਨਾਂ 'ਚ ਸਾਡੇ ਨਾਲੋਂ ਵੱਖਰਾ ਕੀ ਸੀ। ਗੁਰਸਿੱਖੀ ਦਾ ਮਾਰਗ ਬੜਾ ਕਠਿਨ, ਔਰ ਜਿਹੜਾ ਇਹ ਮਾਰਗ ਤੈਅ ਕਰ ਜਾਏ ਫਿਰ ਸਭ ਨਿਦਾਨ ਦਸ ਅਸਤ ਸਿਧਾਨ ਠਾਕੁਰ ਕਰ ਕਲ ਤਰਿਆ। ਸਭ ਨਿਦਾਨ 9 ਨਿਧੀਆਂ 10 ਅਸਤ ਸਿਧਾਨ 18 ਸਿੱਧੀਆਂ ਕਹਿੰਦੇ ਨੇ, ਤੇ ਉਹਦੇ ਪਿੱਛੇ ਪਿੱਛੇ ਫਿਰਦੀਆਂ। ਪਰਮੇਸ਼ਰ ਨੇ ਹੱਥ ਦੀ ਤਲੀ ਤੇ ਟਿਕਾ ਕੇ ਰੱਖੀਆਂ ਨੇ ਸਿੱਖਾ, ਕਿਤੇ ਤੂੰ ਸਿੱਖੀ ਦਾ ਮਾਰਗ ਤੈਅ ਕਰਕੇ ਆ ਜਾ, ਕਿਤੇ ਮੈਨੂੰ ਇਹ ਦਾਤਾਂ ਦੇਣ ਲੱਗਿਆਂ ਤੈਨੂੰ ਦੇਰ ਨਾ ਲੱਗੇ। ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਤੁਸੀਂ ਵਿਸਥਾਰ ਨਾਲ ਸਰਵਣ ਕੀਤਾ ਸੀ ਸ਼ਹਿਰ ਅੰਬਾਲੇ 'ਚ ਜਦੋਂ ਦੀਵਾਨ ਲੱਗੇ ਸਨ। ਇਸ ਕਰਕੇ ਮੈਂ ਇੱਥੇ ਹੀ ਇਹ ਸੰਕੋਚ ਲਿਆ ਕਿ ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ ਸਨ ਤੇ ਹੈੱਡ ਲਿਖਾਰੀ ਸਨ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ। ਸਤਸੰਗ ਜੀ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਤਨ ਮਸ ਤਨ ਲਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਉਹ ਲਖਾਰੀ ਤੇ ਧਨ ਹੈ ਹੀ ਇਹ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਪੜ੍ਹੋ ਉਹ ਲਖਾਰੀ ਤੇ ਧਨ ਹੈ ਹੀ ਇਹ ਉਹ ਭਾਂਡਾ ਵੀ ਧਨ ਸ਼ਾਹੀ ਘੋਲਣ ਵਾਲਾ ਉਹ ਸ਼ਾਹੀ ਵੀ ਧਨ ਤੇ ਉਹ ਕਲਮ ਵੀ ਧਨ ਸਤਸੰਗ ਜੀ ਜਿੱਥੇ ਗੁਰੂ ਕੇ ਪਿਆਰਿਆਂ ਨੂੰ ਐਡਾ ਮਾਨ ਸਤਿਕਾਰ ਮਿਲਿਆ ਸਿੰਘ ਸਾਹਿਬ ਜੀ ਨੇ ਸਾਰੀ ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਲਿਖੀ ਗੁਰੂ ਗੋਬਿੰਦ ਸਿੰਘ ਮਰ ਨੇ ਲਿਖਵਾਈ ਕਿੱਡੇ ਭਾਗਾਂ ਵਾਲੇ ਹੋਣੇ ਨੇ ਸੱਚੇ ਪਾਤਸ਼ਾਹ ਦੇ ਕੋਲ ਬਹਿ ਕੇ ਰੋਜ਼ ਬਾਣੀ ਲਿਖਦੇ ਰਹੇ ਕਈ ਕਈ ਘੰਟੇ ਲਗਾਤਾਰ ਸੱਚੇ ਪਾਤਸ਼ਾਹ ਬਾਣੀ ਲਿਖਵਾਉਂਦੇ ਰਹਿੰਦੇ ਸੀ ਮਹਾਰਾਜ ਨੇਤਰ ਬੰਦ ਕਰ ਲੈਂਦੇ ਸੀ ਤੇ ਸਿੰਘ ਸਾਹਿਬ ਲਿਖੀ ਜਾਂਦੇ ਸੀ ਇੱਕ ਓਅੰਕਾਰ ਤੋਂ ਲੈ ਕੇ 18 10 20 ਸਾਰੀ ਬਾਣੀ ਸੱਚੇ ਪਾਤਸ਼ਾਹ ਨੇ ਆਪਣੇ ਕੰਠ ਤੋਂ ਉਚਾਰਨ ਕੀਤੀ ਤੇ ਸਿੰਘ ਸਾਹਿਬ ਜੀ ਨੇ ਲਿਖੀ ਕਈ ਇੱਥੇ ਵੀ ਸ਼ੰਕਾ ਕਰਦੇ ਨੇ ਵੀ ਸਾਰੀ ਬਾਣੀ ਕਿਵੇਂ ਲਿਖ ਸਕਦੇ ਨੇ ਸਿੰਘ ਸਾਹਿਬ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਉਹਨਾਂ ਦੇ ਜਿਹੜੇ ਪਿਤਾ ਜੀ ਸਨ ਨਾ ਗੁਰਮੁਖੋ ਉਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਮਰਜ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਕੰਠ ਸੀ ਜੇ ਸਿੱਖ ਨੂੰ ਕੰਠ ਹੋ ਸਕਦਾ ਉਹ ਤੇ ਆਪ ਨਿਰੰਕਾਰ ਦੀ ਜੋਤ ਸੀ ਆਖੋ ਸਤਨਾਮ ਮਹਾਨ ਕੋਸ਼ ਦੇ ਕਰਤਾ ਸਿੰਘ ਸਾਹਿਬ ਭਾਈ ਭਾਈ ਸਾਹਿਬ ਭਾਈ ਕਾਨ ਸਿੰਘ ਭਾਈ ਕਾਨ ਸਿੰਘ ਜੀ ਦੇ ਪਿਤਾ ਸਨ ਉਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ ਸੋ ਕਹਿਣ ਦਾ ਭਾਵ ਇਹ ਵੇ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਸਾਹਿਬ ਜੀ ਤੋਂ ਬਾਣੀ ਲਿਖਾਈ ਰੋਜ਼ ਦਰਸ਼ਨ ਕਰਨੇ ਨੇਤਰਾਂ ਨਾਲ ਮਹਾਰਾਜ ਦੇ ਦੀਦਾਰ ਕਰਨੇ ਫਿਰ ਮਹਾਰਾਜ ਦੇ ਹਰ ਬਚਨ ਨੂੰ ਕਮਾਉਣਾ ਜਦੋਂ ਮਹਾਰਾਜ ਇੱਥੋਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੋਂ ਚੱਲੇ ਸੀ ਤੇ ਦੋਵਾਂ ਨੇ ਅਰਦਾਸ ਕੀਤੀ ਗਲੇ 'ਚ ਗਲ 'ਚ ਪੱਲਾ ਪਾ ਲਿਆ ਹੱਥ ਜੋੜ ਲਏ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਔਰ ਬਾਬਾ ਦੀਪ ਸਿੰਘ ਜੀ ਦੋਵੇਂ ਜਾਣੇ ਖਲੋ ਗਏ ਤੇ ਮਹਾਰਾਜ ਆਖਣ ਲੱਗੇ ਬੜੀ ਤੁਸੀਂ ਘਾਲਣਾ ਘਾਲੀ ਆ ਭਾਈ ਮੰਗੋ ਕੀ ਮੰਗਦੇ ਹੋ ਮੰਗੋ ਕੀ ਮੰਗਦੇ ਹੋ ਤੇ ਪਹਿਲਾਂ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਮੰਗ ਮੰਗੀ ਕੀ ਸੱਚੇ ਪਾਤਸ਼ਾਹ ਮੇਰਾ ਸਿੱਖੀ ਸਿਦਕ ਸੱਚੇ ਪਾਤਸ਼ਾਹ ਇਹ ਕੇਸਾਂ ਸਵਾਸਾਂ ਸੰਗ ਨਿਭ ਜਾ ਇਹ ਮੰਗ ਮੰਗੀ ਸੱਚੇ ਪਾਤਸ਼ਾਹ ਜੇ ਲਾਈਏ ਤੇ ਤੋੜ ਨਿਭ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਮਹਾਰਾਜ ਆਖਣ ਲੱਗੇ ਭਾਈ ਮਨੀ ਸਿੰਘ ਜੀ ਤੁਹਾਡੀ ਸਿੱਖੀ ਬੰਦ ਬੰਦ ਵੀ ਕੱਟਿਆ ਜਾਏ ਤਾਂ ਵੀ ਨਿਭੇਗੀ ਆਖੋ ਸਤਨਾਮ ਬੰਦ ਬੰਦ ਵੀ ਭਾਵੇਂ ਕੱਟਿਆ ਜਾਏ ਤਾਂ ਵੀ ਨਿਭੇਗੀ ਤੁਹਾਡੀ ਜੇ ਲੱਗੀ ਹੈ ਤੇ ਤੋੜ ਨਿਭੇਗੀ ਤੇ ਆਪ ਜੀ ਦੇ ਚਰਨਾਂ ਵਿੱਚ ਬੜੀ ਵਾਰੀ ਇਹ ਅਰਜ਼ ਕੀਤੀ ਹੈ ਕਿ ਲਾਉਣ ਵਾਲੇ ਸੰਸਾਰ ਵਿੱਚ ਬੜੇ ਨੇ ਨਿਭਾਉਣ ਵਾਲਾ ਕੋਈ ਵਿਰਲਾ ਵਿਰਲਾ ਹੁੰਦਾ ਥੋੜਾ ਕਿ ਚਿਰ ਸੋਫੇ ਤੇ ਬਹਿਣ ਵਾਂਗੂ ਜਿਵੇਂ ਝੁਕ ਜਾਂਦਾ ਨਾ ਤੇ ਉੱਠ ਪਈਏ ਤੇ ਫੇਰ ਉਦਾਂ ਹੀ ਹੋ ਜਾਂਦਾ ਬੜੇ ਨੇ ਲੋਕ ਏਦਾਂ ਦੇ ਜੜਾ ਕਸਾਦ ਸੰਗਤ ਵਿੱਚ ਜਾਣਗੇ ਆਖਣਗੇ ਮੈਂ ਤੇ ਹੁਣ ਜਥੇਦਾਰ ਬਣ ਕੇ ਹੀ ਮੁੜਨਾ ਮੈਂ ਤੇ ਹੁਣ ਏਦਾਂ ਦਾ ਬਣ ਜਾਣਾ ਵੀ ਮੈਨੂੰ ਲੋਕ ਪੂਰਾ ਹੀ ਬਾਬਾ ਆਖਣ ਅਧੂਰਾ ਨਾ ਆਖਣ ਵੀ ਪੂਰਾ ਹੀ ਬਣ ਜਾਣਾ ਪਰ ਥੋੜੇ ਕੁ ਚਿਰ ਦਾ ਚਾਅ ਹੁੰਦਾ ਫੇਰ ਉਦਾਂ ਹੀ ਕੋ ਸੰਗਤ ਕਰਨੇ ਆ ਉਹਦਾ ਅਸਰ ਸਾਡੇ ਮਨ ਉੱਤੇ ਫੇਰ ਹੋ ਜਾਂਦਾ ਪਰ ਤੋੜ ਨਿਭਾਈਏ ਤੇ ਗੱਲ ਫੇਰ ਬਣ ਗਈ ਮੂੰਹ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਬਣੀ ਤੋੜ ਨਿਭੇ ਇਹੀ ਅਰਦਾਸ ਦਿਨ ਰਾਤ ਕਰਨੀ ਚਾਹੀਦੀ ਸੱਚੇ ਪਾਤਸ਼ਾਹ ਪੀਰ ਮਰੀਦਾਂ ਪਿਰਹੜੀ ਉਹ ਨਿਭ ਹੈ ਲੈਂਦੇ ਮੁਰੀਦ ਕਹਿੰਦੇ ਨੇ ਸੇਵਕ ਨੂੰ ਤੇ ਪੀਰ ਗੁਰੂ ਨਿਭ ਜੇ ਵਾਹਿਗੁਰੂ ਨਿਭ ਜੈ ਸਾਡੀ ਪੀਰਾਂ ਨਾਲ ਮੁਰੀਦਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਮੁਰੀਦਾਂ ਦੀ ਸਾਡੀ ਪੀਰਾਂ ਨਾਲ ਮੁਰੀਦਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ
ਵਾਹਿਗੁਰੂ ਨਿਭਜੇ ਸਾਡੀ ਪੀੜਾ ਨਾਲ ਤੁਰੀ ਨਾਨੀ ਨਿਭਜੇ ਵਾਹਿਗੁਰੂ ਨਿਭਜੇ ਸਾਡੀ ਪੀੜਾ ਦੇ ਨਾਲ ਤੁਰੀ ਨਾਨੀ ਨਿਭਜੇ ਵਾਹਿਗੁਰੂ ਨਿਭਜੇ ਸਾਡੀ ਪੀੜਾ ਨਾਲ ਤੁਰੀ ਨਾਨੀ ਨਿਭਜੇ ਵਾਹਿਗੁਰੂ ਨਿਭਜੇ ਸਾਡੀ ਪੀੜਾ
ਸੰਸਾਰ ਅੱਜ ਉਹਨਾਂ ਨੂੰ ਯਾਦ ਕਰਦਾ। ਕੋਸ਼ਿਸ਼ ਕਰੀਏ ਮਹਾਰਾਜ ਮਿਹਰ ਕਰਨ ਸਾਡੀ ਨਿਭ ਜਾ। ਹਮੇਸ਼ਾ ਅਰਦਾਸ ਕਰਦੇ ਰਹਿਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਸਾਹਿਬ ਜੀ, ਬੰਦ ਬੰਦ ਵੀ ਭਾਵੇਂ ਕੱਟਿਆ ਜਾਵੇ ਪਰ ਤੁਹਾਡੀ ਫੇਰ ਵੀ ਨਿਭੇਗੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਰ ਦਿੱਤਾ, ਥਾਪੜਾ ਦਿੱਤਾ। ਤੇ ਸਿੰਘ ਸਾਹਿਬ ਜੀ ਦੇ ਬਾਰੇ ਆਪ ਜੀ ਦੇ ਚਰਨਾਂ ਜ਼ਿਕਰ ਕਰ ਰਿਹਾ ਸਾਂ ਕਿ ਗੁਰੂ ਗੋਬਿੰਦ ਸਿੰਘ ਮਰ ਦਾ ਥਾਪੜਾ ਤੇ ਮਾਤਾ ਜੀ ਨੇ ਦਿੱਲੀ ਤੋਂ ਡਿਊਟੀ ਲਾ ਕੇ ਭੇਜਿਆ। ਬਹੁਤ ਮਾਣ ਸਤਿਕਾਰ ਸੰਗਤਾਂ ਇਹਨਾਂ ਦਾ ਕਰਦੀਆਂ ਸਨ। ਬਿਲਕੁਲ ਕਦੇ ਇਹ ਮਾਣ ਨਹੀਂ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਕੋਲ ਰਿਹਾ, ਮੈਂ ਵੱਖਰਾ ਸਾਰਿਆਂ ਨਾਲੋਂ। ਕਈ ਸਾਲ ਮਰ ਦੇ ਦਰਸ਼ਨ ਕੀਤੇ ਸੀ, ਕਈ ਸਾਲ ਸਤਿਗੁਰਾਂ ਦੇ ਚਰਨਾਂ ਨਾਲ ਚਰਨਾਂ 'ਚ ਰਹੇ ਸੀ। ਸੱਚੇ ਪਾਤਸ਼ਾਹ ਨੇ ਖੁਦ ਸ਼ਸਤਰ ਵਿੱਦਿਆ, ਸ਼ਾਸਤਰ ਵਿੱਦਿਆ ਤੇ ਅਸਤਰ ਵਿੱਦਿਆ ਸਿਖਾਈ ਸੀ। ਬਿਲਕੁਲ ਮਾਨ ਨਹੀਂ ਸੀ ਕਿਉਂਕਿ ਸੱਚੇ ਪਾਤਸ਼ਾਹ ਜਦੋਂ ਸੱਚਖੰਡ ਚਲੇ ਗਏ ਸੀ ਨਾ ਤੇ ਗੁਰਸਿੱਖ ਉਹਨਾਂ ਨੂੰ ਲੱਭਦੇ ਫਿਰਦੇ ਹੁੰਦੇ ਸੀ। ਉਹਨਾਂ ਨੂੰ ਲੱਭੋ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨੇ, ਉਹਨਾਂ ਨੂੰ ਪੁੱਛੀਏ ਕਿ ਸੱਚੇ ਪਾਤਸ਼ਾਹ ਕਿਹੋ ਜਿਹੇ ਲੱਗਦੇ ਸਨ। ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੇ ਪੁੱਛਣਾ, ਕੋਈ ਲੱਭੋ ਇਹੋ ਜਿਹਾ। ਇੱਕ ਬਜ਼ੁਰਗ ਮਿਲਿਆ ਸੀ, 100 ਸਾਲ ਤੋਂ ਉੱਪਰ ਉਹਦੀ ਉਮਰ ਸੀ। ਜਦੋਂ ਲੱਭਿਆ ਤੇ ਗੁਰੂ ਮਹਾਰਾਜਾ ਰਣਜੀਤ ਸਿੰਘ ਕੋਲ ਲਿਆਂਦਾ। ਮਹਾਰਾਜਾ ਸਾਹਿਬ ਨੇ ਉਹਨਾਂ ਨੂੰ ਆਪਣੇ ਤਖ਼ਤ ਤੇ ਬਾਂਧਿਆ, ਆਪ ਚਰਨਾਂ 'ਚ ਬਹਿ ਗਏ। ਤੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੁੱਛਿਆ, ਬਾਬਾ ਜੀ, ਤੁਸੀਂ ਮੇਰੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨੇ? ਉਹਨਾਂ ਨੇ ਆਖਿਆ, ਹਾਂਜੀ, ਅਸੀਂ ਦਰਸ਼ਨ ਕੀਤੇ ਨੇ। ਜਿਵੇਂ ਹੁਣ ਆਪਾਂ ਬਜ਼ੁਰਗਾਂ ਤੋਂ ਸੁਣਦੇ ਹਾਂ ਵੀ ਸੰਨ 47 ਵੇਲੇ ਰੌਲਾ ਪੈ ਗਿਆ, ਪਾਕਿਸਤਾਨ ਹਿੰਦੁਸਤਾਨ ਵੱਖੋ ਵੱਖ ਹੋ ਗਏ, ਇੱਧਰ ਲਈ ਉੱਧਰ ਚਲੇ ਗਏ, ਉੱਧਰ ਲਈ ਇੱਧਰ ਆਏ, ਇੱਦਾਂ ਝਗੜਾ ਹੋਇਆ, ਇੱਦਾਂ ਫਿਰ ਜ਼ਮੀਨਾਂ ਸਾਨੂੰ ਮਿਲੀਆਂ, ਉੱਧਰ ਸਾਰਾ ਕੁਝ ਦੱਸਦੇ ਨੇ ਪੁਰਾਣੇ। ਉਹਨਾਂ ਨੂੰ ਪੁੱਛਿਆ, ਸਾਨੂੰ ਤਾਂ ਹੁਣ ਇੱਦਾਂ ਦਾ ਨਹੀਂ ਲੱਭੇਗਾ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਵਾਲਾ। ਉਸ ਵੇਲੇ ਵਿੱਚ ਸੀ ਕੋਈ ਕੋਈ ਉਹ ਬਜ਼ੁਰਗ ਨੂੰ ਜਦੋਂ ਸਭ ਤਖ਼ਤ ਤੇ ਬਹਾ ਕੇ ਫਿਰ ਹੱਥ ਜੋੜ ਕੇ ਮਹਾਰਾਜਾ ਰਣਜੀਤ ਸਿੰਘ ਜੀ ਆਖਣ ਲੱਗੇ, ਬਾਬਾ ਜੀ, ਦੱਸੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨੇ, ਮਰਜ਼ ਕਿਹੋ ਜਿਹੇ ਲੱਗਦੇ ਸੀ?
ਤੇ ਉਹ ਬਜ਼ੁਰਗ ਨੇ ਫਿਰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਿਲਕੁਲ ਮੈਂ ਇੱਦਾਂ ਕੋਲ ਖਲੋਕ ਕੇ ਦਰਸ਼ਨ ਕੀਤੇ ਨੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ। ਇੱਕ ਸਾਰੇ ਸਰੀਰ ਵਿੱਚ ਚਰਨਾ ਹੱਟ ਛਿੜ ਜਾਂਦੀ ਹੁੰਦੀ ਸੀ, ਚਰਨਾਂ ਦੇ ਜਦੋਂ ਨਮਸਕਾਰ ਕੀਤੀ ਤੇ ਦਰਸ਼ਨ ਕਰਕੇ ਮਨ ਬੜਾ ਸ਼ਾਂਤ ਹੁੰਦਾ ਸੀ। ਬੜਾ ਫੁਰਤੀਲਾ ਮਹਾਰਾਜ ਦਾ ਸਰੀਰ ਸੀ, 6 ਫੁੱਟ ਦੇ ਨੇੜੇ ਮਹਾਰਾਜ ਦਾ ਕੱਦ ਸੀ, 5.5 ਤੋਂ ਉੱਪਰ 6 ਫੁੱਟ ਤੋਂ ਥੱਲੇ। ਤੇ ਮਹਾਰਾਜ ਦਾ ਗੋਰਾ ਰੰਗ ਸੀ, ਮਹਾਰਾਜ ਦੇ ਨੇਤਰਾਂ ਵਿੱਚ ਇੱਕ ਵੱਖਰੀ ਜੀ ਖੁਮਾਰੀ ਸੀ, ਮਨ ਨਿਹਾਲ ਹੋ ਜਾਂਦਾ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ। ਉਸ ਬਜ਼ੁਰਗ ਤੋਂ ਇਹਦਾ ਬਚਨ ਸੁਣਦੇ ਸੁਣਦੇ ਮਹਾਰਾਜਾ ਸਾਹਿਬ ਵੈਰਾਗ ਵਿੱਚ ਆ ਜਾਂਦੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਬਹੁਤ ਮਾਇਆ ਦੇ ਕੇ ਉਸ ਬਜ਼ੁਰਗ ਨੂੰ ਵਿਦਿਆ ਕੀਤਾ। ਕਈ ਕਈ ਦਿਨ ਬਚਨ ਸੁਣਦੇ ਰਹਿਣਾ, ਉਹੀ ਗੱਲਾਂ ਬਾਰ ਬਾਰ ਸੁਣਨੀਆਂ, ਮੇਰੇ ਸਾਹਿਬ ਦੀ ਕੋਈ ਮੈਨੂੰ ਗੱਲ ਸੁਣਾਏ। ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡਾ ਕਰ ਬੈਸਣ ਦੀਜੈ ਬਿਨ ਸਿਰ ਸੇਵ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬੱਕੋ ਸੁਭ ਰਸਨਾ, ਦੀਜੈ ਹੈ ਪ੍ਰਾਨ ਅਕੋਰ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸਦਾ ਸਜੋੜ। ਇਆ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁੱਖ ਭੰਜਨ, ਚਿਤਵੋ ਤੁਮ ਹੀ ਹੋਰ। ਅਭੈ ਪਤ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਪਿਆਰ ਵਾਲੇ ਤੇ ਹਮੇਸ਼ਾ ਇਹ ਗੱਲ ਕਹਿੰਦੇ ਰਹਿੰਦੇ। ਕੋਈ ਜਨ ਹਰ ਸਿਉਂਦੇ ਤੋਰ, ਕੋਈ ਜਨ ਹਰ ਸਿਉਂਦੇ ਜਨ ਕਿੰਨਾ ਸਤਿਕਾਰ ਹੈ ਉਹਦਾ ਜਿਹੜਾ ਜੋੜੇ ਗੁਰੂ ਨਾਲ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੁ ਬੱਕੋ ਸੁਭ ਰਸਨਾ, ਦੀਜਾ ਹੈ ਪ੍ਰਾਨ ਅਤੋਰ। ਉਹਦੇ ਚਰਨ ਫੜ ਲਵਾਂ ਆਪਣੀ ਰਸਨਾ ਤੋਂ, ਉਹਨੂੰ ਮਿੱਠੇ ਮਿੱਠੇ ਬਚਨ ਬੋਲਾਂ, ਆਪਣੇ ਪ੍ਰਾਨ ਉਹਦੇ ਅੱਗੇ ਭੇਟਾ ਰੱਖਦਿਆਂ ਆਖੋ ਸਤਨਾਮ। ਇੱਕ ਜਨ ਦਾ ਕਿੱਡਾ ਸਤਿਕਾਰ ਹੈ। ਜਨ ਬਣਨਾ ਕੋਈ ਸੌਖੀ ਜੀ ਗੱਲ ਨਹੀਂ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅਸੀਂ ਇਹ ਪੜ੍ਹਦੇ ਹਾਂ ਨਾ ਵੀ ਚਰਨ ਸਾਧ ਕੇ ਧੋਏ ਧੋਏ ਪੀਓ, ਉੱਥੇ ਜਨ ਬਾਰੇ ਵੀ ਇਹੀ ਗੱਲ ਹੈ। ਉੱਥੇ ਵੀ ਬਚਨ ਗੁਰੂ ਰਾਮਦਾਸ ਸਾਹਿਬ ਦਾ ਆਉਂਦਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਮਰਹਿ ਨਾਮ। ਜੋ ਦਿਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਇਹੀ ਨਹੀਂ ਕਿ ਸਾਧੂਆਂ ਦੇ ਚਰਨ ਧੋ ਧੋ ਪੀ ਗੁਰਸਿੱਖਾਂ ਨੂੰ ਗਾਲਾਂ ਕੱਢ, ਨਹੀਂ। ਗੁਰਸਿੱਖ ਸਾਧੂ ਸੰਤ ਜਨ ਗੁਰਮੁਖ, ਇਹਨਾਂ ਸਾਰਿਆਂ ਦੀ ਪਰਿਭਾਸ਼ਾ ਇੱਕੋ ਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹਨਾਂ 6 ਦੀ ਪਰਿਭਾਸ਼ਾ ਵੀ ਇੱਕ ਹੈ, ਤੇ ਜੇ ਪੂਰੇ ਹੋਣਗੇ ਤੇ ਇਹਨਾਂ 6 ਦਾ ਸਤਿਕਾਰ ਵੀ ਬਰਾਬਰ ਹੀ, ਜਨ ਦਾ ਸਤਿਕਾਰ ਵੀ ਓਨਾ ਹੀ ਹੈ। ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿੰਨਾ ਕੇ ਕੰਮਾਂ,
ਮੇਰੇ ਰਾਮ ਹਰ ਜਨਕ ਹੋਂ ਵੱਲ ਜਾਈ ਕੇਸਾਂ ਕਰ ਕਰ ਚਵਰ ਟਲਾਵਾਂ ਚਰਨ ਧੂੜ ਮੁੰਨ। ਗੁਰਸਿੱਖ ਦੀ ਪਦਵੀ ਵੀ ਕੋਈ ਛੋਟੀ ਜੀ ਨਹੀਂ। ਜੇ ਅੱਜ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸੰਤ ਬਣਨਾ ਬੜਾ ਔਖਾ ਹੈ ਤੇ ਗੁਰਮੁਖੋ ਇੱਕ ਗੁਰਸਿੱਖ ਬਣਨਾ ਵੀ ਓਨਾ ਹੀ ਔਖਾ ਹੈ। ਜਿੰਨਾ ਸਾਸ ਗ੍ਰਾਸ ਨਾ ਵਿਸਰ ਹੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕ ਪੂਰਨ ਸੋਈ ਸੰਤ। ਜਿਹੜਾ ਸਾਸ ਗ੍ਰਾਸ ਜਪੇ ਉਹ ਸੰਤ। ਤੇ ਜੇ ਕੋਈ ਆਖੇ ਮੈਂ ਤੇ ਗੁਰਸਿੱਖ ਹਾਂ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ। ਇੱਕੋ ਜਿਹਾ ਪੇਪਰ ਹੈ ਦੋਨਾਂ ਤੇ ਫਰਕ ਕੋਈ ਨਹੀਂ। ਉਹੀ ਪਰਚਾ ਇੱਕ ਸੰਤ ਵਾਸਤੇ ਪਾਇਆ ਹੈ ਉਹੀ ਪਰਚਾ ਇੱਕ ਸਿੱਖ ਵਾਸਤੇ ਵੀ ਪਾਇਆ ਨਾ ਹੀ ਵੱਖੋ ਵੱਖਰੇ ਨੇ ਹੈ ਇੱਕੋ ਹੀ ਪਰਿਭਾਸ਼ਾ ਵੀ ਕੋਈ ਇਹਨਾਂ ਤੇ ਪਰਚਾ ਵੀ ਕੋਈ ਅੱਖਿਆਂ ਤੇ ਜੇ ਕਿਤੇ ਇਹ ਛੇ ਦੇ ਛੇ ਪੂਰੇ ਹੋਣ ਸੰਤ ਪੂਰਾ ਹੋਵੇ ਸਿੱਖ ਪੂਰਾ ਹੋਵੇ ਗੁਰਮੁਖ ਹੋਵੇ ਜਨ ਹੋਵੇ ਸਾਧੂ ਹੋਵੇ ਸੇਵਕ ਹੋਵੇ ਜੇ ਇਹ ਛੇ ਪੂਰੇ ਹੋਣ ਤੇ ਇਹਨਾਂ ਛਿਆਂ ਦਾ ਗੁਰੂ ਗ੍ਰੰਥ ਸਾਹਿਬ ਮਰ ਵਿੱਚ ਸਤਿਕਾਰ ਵੀ ਬਰਾਬਰ ਹੀ ਹੈ। ਆਪੋ ਸਤਨਾਮ ਦੀਜ ਪ੍ਰਾਨ ਅਪੋਲ
ਕੋਈ ਜਨ ਹਰ ਕੋਈ ਜਨ ਹਰ ਕੋਈ ਜਨ ਹਰ ਕੋਈ ਜਨ ਹਰ ਹਰ ਕੋਈ ਜਨ ਹਰ
ਸੰਦੜਿਆਂ ਦੁਰਮਤ ਵੰਜਿਆਂ ਮਿੱਤਰ ਸਾਡੜੇ ਸਹੀ ਹੋਣ ਸੁਨੇਹੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ। ਸੰਗਤ ਜੀ ਪੰਜ ਪਿਆਰੇ ਜਦੋਂ ਸਟੇਜ ਤੇ ਆਉਣਗੇ ਤੇ ਕਿਸੇ ਨੇ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ। ਥੋੜਾ ਜਿਹਾ ਸਮਾਂ ਆਪ ਜੀ ਦੇ ਹੋਰ ਦਰਸ਼ਨ ਕਰਨੇ ਨੇ ਫਿਰ ਸਮਾਪਤੀ ਹੋ ਜਾਣੀ ਹੈ, ਬਹੁਤਾ ਟਾਈਮ ਨਹੀਂ। ਤੇ ਸੰਗਤ ਜੀ ਬੇਨਤੀ ਹੈ ਕਿ ਇਕਾਗਰਤਾ ਬਣਾ ਕੇ ਰੱਖਿਓ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ। ਪੰਜ ਪਿਆਰਿਆਂ ਨੇ ਇੱਥੇ ਆਉਣਾ ਸਟੇਜ ਤੇ, ਆਪਾਂ ਦਰਸ਼ਨ ਕਰਾਂਗੇ। ਭਾਗਾਂ ਵਾਲੇ ਆ, ਵੇਖੋ ਵੀ ਲੋਕ ਨੇ ਦੀਵਾਲੀ ਕੱਲ ਨੂੰ ਹੈ, ਉਹ ਅੱਜ ਹੀ ਦੀਵਾਲਾ ਕੱਢੀ ਜਾਂਦੇ ਨੇ। ਵੇਹਨੇ ਆਪਾਂ ਬਾਜ਼ਾਰਾਂ ਵਿੱਚ ਭਾਵੇਂ ਜੋ ਮਰਜ਼ੀ ਹੋ ਜਾਏ, ਦੀਵਾਲਾ ਭਾਵੇਂ ਨਿਕਲ ਜਾਏ, ਪਰ ਖਰਚਾ ਜ਼ਰੂਰ ਰੱਜ ਕੇ ਕਰਨਾ। ਵੇਖੀ ਦਈ ਆਪਾਂ ਸ਼ਰਾਬਾਂ ਪੀਤੀਆਂ ਅੱਜ ਹੀ ਫੁੱਲ ਹੋਏ ਫਿਰਦੇ ਨੇ ਕਈ, ਤੇ ਮਰਦ ਨੇ ਅੱਜ ਸਾਨੂੰ ਵੇਖੋ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ। ਇਹ ਹੈ ਨਾ ਦੀਵਾਲੀ, ਸਦਾ ਦੀਵਾਲੀ ਸਾਧਕੀ ਅੱਠੇ ਪੈਰ ਬਸੰਤ। ਇਹ ਤੇ ਰੋਜ਼ ਦੀ ਵੀ ਦੀਵਾਲੀ ਹੈ। ਆਓ ਸਾਰੀ ਸੰਗਤ ਪੰਜਾਂ ਪਿਆਰਿਆਂ ਦੇ ਦਰਸ਼ਨ ਕਰੀਏ ਤੇ ਨਾਲ ਉਹਨਾਂ ਦਾ ਸਤਿਕਾਰ, ਅੰਮ੍ਰਿਤ ਛਕ ਕੇ ਆਉਣ ਵਾਲੀਆਂ ਸੰਗਤਾਂ ਦਾ ਵੀ। ਜੀ ਆਇਆਂ ਨੂੰ ਜਿਹੜੇ ਗੁਰੂ ਵਾਲੇ ਬਣ ਕੇ ਆ ਰਹੇ ਨੇ, ਸਾਰੀ ਸੰਗਤ ਕਿਰਪਾ ਕਰਿਓ
ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਭਾਗਾਂ ਵਾਲੇ ਵਾਲੇ ਦਾ ਸਰੂਪ ਪੰਥ ਖਾਲਸਾ दर्शन कर लो भगवान। संगत बह जाओ थले वाले पासे बह जाओ ते वीर भरा भाइयों वाले पासे रस्ते बिच ही बह जाओ। ओ भागा वाले ने जेड़े गुरु वाले बन के आए हमेशा अरदास करनी चाहिए। ए पंथ खालसा जी चढ़ती कला है ए पंथ खालसा जी चढ़ती कला है पंथ खालसा जी चढ़ती कला है पंथ खालसा जी चढ़ती कला चढ़ती कला रहे तेरी पंथकाल सारी 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 चढ़ती कला रहे तेरी पंथकाल सारी। जेड़े गुरु वाले बने ने सतगुरु की मेहर बख्शिश का सदका 221 प्राणी गुरु के जहाजे चढ़ के आए। ਜਿਨ੍ਹਾਂ ਨੂੰ ਚਾਹੇ ਅੰਮ੍ਰਿਤ ਸੰਚਾਰ ਦਾ ਤੇ ਇਹ ਸਮਾਗਮ ਦੀ ਖੁਸ਼ੀ ਹੈ ਨਾ ਉਹ ਸਾਰੇ ਵੀਰ ਭਰਾ ਵੀ ਸਾਰੀਆਂ ਭੈਣਾਂ ਬਾਵਾਂ ਖੜੀਆਂ ਜ਼ਰੂਰ ਕਰਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਧਿਆ ਹੈ।